दंडवत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी आगरे पहुंचे ने सतगुरु सच्चे पातशाह जी ने अपना डेरा लाउण दे वास्ते एक बाग नू पसंद कीता है जिहड़ा बहुत सुंदर है ते जिहड़ा बाग बहुत ज्यादा चौड़ा भी है। कल इथों तक कथा पहुंची सी अज इथों अगे मैं प्रारंभ करदा बीच रौस जे बनी कनी है बनी ब्रिछन की फलन सनी है। ग्रंथाकार भाई संतोख सिंह जी लिखते ने कि बगीचियां दे आले दुआले जड़ी पटड़ी है वह भी बहुत सुंदर बनी हुई है जेड़े सारे दे सारे ब्रिछ ने वह सारे दे सारे फलां दे नाल ते फुलां दे नाल लदे हुए बीठन हेत सठंदल महा चार कोर जुत सिरजे तहां। इस तरावा कवि संतोख सिंह जी लिखते ने कि बैठन दे वास्ते एक बहुत वड्डा सारा थड़ा है जेड़ा के चार कोणिया वाला है। मंदर बण्यो बिंद दरवाजे सुंदर देते आनंद बिराजे। इस तरावा वखरा एक मंदिर बनया होया जिन्नू बहुते सारे दरवाजे लगे हुए ने जेड़ा के सारे तरीके दे नाल पूरे आनंद दे नाल रहण वाला है। तहां जाए उतरे गुर पूरे कर बिलोकन उपबन रूरे। ग्रंथाकार भाई संतोख सिंह जी लिखते ने ऐसे बाग दे विच पूरे सतगुरु तेग बहादुर जी पहुंच गए ने ते सतगुरु सच्चे पातशाह जी उस सुंदर बाग नू देखन लगे। कवि जी अगले अध्याय दा प्रारंभ कर दे। उपबन बिखे परवेश पे पेखर मनीक स्थान उतरे करके है खरे बंधन कर दिड़ पान। ग्रंथाकार भाई संतोख सिंह जी लिखते ने कि सोहने बाग दे विच प्रवेश किया है सतगुरु तेग बहादुर ने सुंदर जगह नू परख्या है ते फिर दृढ़ता दे नाल सतगुरां ने घोड़े नू बन दिता। निज निज अस टिग सिख सब वैसे चित में गुरु कहे अब कैसे। एक रुख दे नाल सतगुरां ने अपने घोड़े नू बन दिता है होर जिहड़े सतगुरां दे नाल पंज सिख सन उन्हां ने भी वखरिया वखरिया रुखां दे नाल आपो अपने घोड़िया नू बन्निया है ते आपो अपने घोड़िया दे कोल ही सारे टिक गए ने। गुरु करें अब कैसे सारे मन दे विच विचार करदे ने कि गुरु जी हुण की करनगे। देखें बाग प्रभु बहु पांते, इत को आवत उत को जाते। इस तो बाद सतगुरु तेग बहादुर जी उस सुंदर बाग नू देखन लगे ने, कदे इधरों टहलदे टहलदे उधर चले जांदे ने, कदे उधरों टहलदियां टहलदियां इधर आ जांदे। बहुर सथंडल पर चढ़ फिरे, आवन जान बार बहो करें। इस तो बाद सतगुरु तेग बहादुर जी उस उच्चे बने हुए थड़े दे उते चढ़ गए ने। वो थड़ा भी बहुत वड्डा ते विशाल है। सतगुरु जी उस थड़े दे चार चफेरे फिरन लगे। बाग पौर की दिशा बिलोके, अपन दृष्ट ते दृष्टि रोके। कवि संतोख सिंह जी लिखते ने के बाग दे विच प्रवेश करन दा जिहड़ा रस्ता है, बार बार सतगुरु जी उस तरफ देखते ने, बाकी सारे पास्यो अपनी नजर नूं संकोच के सतगुरु जी बाग दे प्रवेश द्वार दे उत्ते अपनी निगाह नूं रखदे। फिर कदम पोशी बहु करते, उपबन दर को बहुत निहरते। कवि संतोख सिंह जी लिखते ने के सतगुरु जी उस थड़े दे उत्ते इधर उधर फिर के टहल रहे सन, ते बार बार सतगुरु जी ओ बाग दे प्रवेश करन वाला जड़ा रस्ता है उदे वाल देख रहे सन। तिस छिन एक हयाली आयो, अजा ब्रिंद को फिरते चिरायो। इन्ने चिर नू कवि जी लिखदे ने के फिरदा फरौंदा एक हयाली उथे पहुंच गया है, जड़ा के अपनी बकरियां नू चारदा फिरदा सी। ਭੇਡਾਂ ਤੇ ਬੱਕਰੀਆਂ ਚਾਰਨ ਵਾਲੇ ਨੂੰ ਆਯਾਲੀ ਕਹਿੰਦੇ ਨੇ। ਇਸ ਤੋਂ ਇਲਾਵਾ ਆਮ ਤੌਰ ਦੇ ਉੱਤੇ ਆਜੜੀ ਵੀ ਕਹਿ ਦਿੱਤਾ ਜਾਂਦਾ। ਗਮਣਤ ਦੇਖ ਹਕਾਰਿਓ ਤਾਹੀ, ਸੁਣ ਗੁਹਾਰ ਚੱਲ ਆਇਓ ਪਾਹੀ। ਉਸ ਨੂੰ ਚਲਦਿਆਂ ਦੇਖ ਕੇ ਸਤਿਗੁਰਾਂ ਨੇ ਉੱਚੀ ਸਾਰੀ ਉਸ ਆਜੜੀ ਨੂੰ ਆਵਾਜ਼ ਮਾਰੀ। ਸਤਿਗੁਰਾਂ ਦੀ ਆਵਾਜ਼ ਨੂੰ ਜਦੋਂ ਸੁਣਿਆ ਤੇ ਫਿਰ ਉਹ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਿਆ। ਦਰਸ਼ਨ ਕਰ ਪਗ ਬੰਧਨ ਠਾਨੀ, ਤਬ ਗੁਰਦੇਵ ਕਹੀ ਮੁਖ ਬਾਣੀ। ਉਸ ਹਯਾਲੀ ਨੇ ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇੰਜ ਆਖਿਆ, ਕਹਿੰਦੇ ਨੇ ਹਮਰੋ ਕਾਮ ਏਕ ਕਰ ਆਓ, ਨਿਜ ਮਿਹਨਤ ਲੈ ਕਰ ਪੁਣ ਜਾਓ। ਸਤਿਗੁਰੂ ਜੀ ਉਸ ਹਯਾਲੀ ਨੂੰ ਕਹਿੰਦੇ ਨੇ ਕਿ ਸਾਡਾ ਇੱਕ ਕੰਮ ਤੂੰ ਕਰਕੇ ਆ, ਜਦੋਂ ਤੂੰ ਸਾਡੇ ਕੰਮ ਨੂੰ ਪੂਰਾ ਕਰਕੇ ਆਵੇਗਾ ਅਸੀਂ ਤੈਨੂੰ ਮਿਹਨਤ ਦੇ ਰੂਪ ਦੇ ਵਿੱਚ ਧੰਨ ਦੇਵਾਂਗੇ, ਫਿਰ ਤੂੰ ਆਪਣੇ ਘਰ ਨੂੰ ਚਲਿਆ ਜਾ। ਆਜਾ ਬ੍ਰਿੰਦ ਹਮ ਰਹਿਤ ਬਿਲੋਕਤ, ਰਾਖੇਂਗੇ ਚੌ ਦਿਸ਼ ਤੇ ਰੋਕਤ। ਸਤਿਗੁਰੂ ਜੀ ਉਸ ਆਜਰੀ ਨੂੰ ਕਹਿੰਦੇ ਨੇ ਕਿ ਜਿਹੜੀਆਂ ਤੂੰ ਬੱਕਰੀਆਂ ਨੂੰ ਚਾਰ ਰਿਹਾ ਹੈ ਇਹਨਾਂ ਦਾ ਅਸੀਂ ਚੰਗੇ ਤਰੀਕੇ ਦੇ ਨਾਲ ਧਿਆਨ ਰੱਖਾਂਗੇ, ਚਾਰੇ ਪਾਸਿਓਂ ਰੋਕ ਕੇ ਰੱਖਾਂਗੇ, ਪਰ ਤੂੰ ਸਾਡਾ ਇੱਕ ਪਹਿਲਾਂ ਕੰਮ ਕਰਕੇ। ਸੁਣ ਤਿਆਲੀ ਲਵ ਨੇ ਪ੍ਰੇਰਿਓ, ਅਰ ਬੜ ਪੁਰਖ ਸੁਦਰਸ਼ਨ ਹੇਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਵਚਨ ਕੀਤਾ ਕਿ ਜੇਕਰ ਸਾਡਾ ਕੰਮ ਕਰੇਗਾ ਅਸੀਂ ਤੈਨੂੰ ਮਿਹਨਤ ਦੇ ਰੂਪ ਦੇ ਵਿੱਚ ਬਹੁਤਾ ਧੰਨ ਵੀ ਦੇਵਾਂਗੇ। ਕਵੀ ਜੀ ਲਿਖਦੇ ਨੇ ਕਿ ਆਯਾਲੀ ਨੇ ਸੁਣ ਕੇ ਲੋਭ ਨੂੰ ਧਾਰਨ ਕੀਤਾ। ਇਸ ਤੋਂ ਇਲਾਵਾ ਵੱਡੇ ਸਤਿਗੁਰੂ ਮਹਾਂਪੁਰਖ ਦਾ ਉਹਨੇ ਦਰਸ਼ਨ ਵੀ ਕੀਤਾ ਸੀ, ਭਾਵ ਕੇ ਦਰਸ਼ਨ ਦੇ ਵਿੱਚ ਵੀ ਪ੍ਰਭਾਵ ਸੀ ਕਿ ਉਹ ਆਖੇ ਨੂੰ ਮੋੜ ਨਹੀਂ ਸੀ ਸਕਦਾ। ਕਹਿਤ ਪਯੋ ਦੀ ਜੈ ਫੁਰਮਾਏ, ਕਾਰਜ ਕਰਹੋ ਜਥਾ ਰਜਾਏ। ਆਜਰੀ ਕਹਿੰਦਾ ਹੈ ਕਿ ਫਰਮਾਓ, ਹੁਕਮ ਕਰੋ, ਮੈਂ ਕਿਹੜਾ ਕੰਮ ਕਰਾਂ, ਜਿਵੇਂ ਤੁਹਾਡੀ ਰਜ਼ਾ ਹੈ ਮੈਂ ਉਵੇਂ ਹੀ ਕਰਾਂਗਾ। ਮਾਨੀ ਬਾਤ ਸੋ ਕਰਿਓ ਨਿਹਾਰਨ, ਹੁਤੀ ਛਾਪ ਕਰ ਕਰੀ ਨਿਕਾਰਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਯਾਲੀ ਮੰਨ ਗਿਆ ਸਤਿਗੁਰਾਂ ਦਾ ਬਚਨ ਮੰਨਣ ਦੇ ਵਾਸਤੇ, ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੀ ਇੱਕ ਉਂਗਲੀ ਦੇ ਵਿੱਚੋਂ ਇੱਕ ਛਾਪ ਨੂੰ ਉਤਾਰਿਆ, ਮੁੰਦਰੀ ਉਤਾਰੀ। ਜਿਸ ਮੈਂ ਬਹੁਤ ਮੋਲ ਕੋ ਹੀਰਾ, ਉਜਲ ਅਸ਼ਟ ਕੋਰ ਕਰ ਚੀਰਾ। ਜਿਹੜੀ ਉਹ ਸਤਿਗੁਰਾਂ ਦੀ ਮੁੰਦਰੀ ਸੀ, ਉਸ ਮੁੰਦਰੀ ਦੇ ਵਿੱਚ ਇੱਕ ਬਹੁਤ ਵੱਡਮੁੱਲਾ ਹੀਰਾ ਜੜਿਆ ਹੋਇਆ ਸੀ, ਜਿਹੜਾ ਚਿੱਟੇ ਰੰਗ ਦਾ ਤੇ 8 ਕੋਣਿਆਂ ਵਾਲਾ ਸੀ। ਭਾਵ ਕੇ ਚੀਰ ਕੇ ਇਸ ਤਰੀਕੇ ਦੇ ਨਾਲ ਮੁੰਦਰੀ ਦੇ ਵਿੱਚ ਉਸ ਹੀਰੇ ਨੂੰ ਜੜਿਆ ਹੋਇਆ ਸੀ। ਦਈ ਆਲੀ ਕੇ ਤਬ ਕਰ ਮੈਂ ਕਰਿਓ ਬਹੁਰ ਲੈ ਜਾਹੋ ਨਗਰ ਮੈਂ। ਉਹ ਜਿਹੜੀ ਮੁੰਦਰੀ ਸੀ ਉਹ ਸਤਿਗੁਰੂ ਤੇਗ ਬਹਾਦਰ ਜੀ ਨੇ ਆਯਾਲੀ ਨੂੰ ਦੇ ਦਿੱਤੀ ਤੇ ਬਚਨ ਕੀਤਾ ਕਿ ਜਾ ਇਸ ਮੁੰਦਰੀ ਨੂੰ ਲੈ ਕੇ ਨਗਰ ਦੇ ਵਿੱਚ ਚਲਿਆ ਗਿਆ। ਦੋਏ ਰਜਤ ਪਣ ਕੋ ਪਕਵਾਨ ਹੋਏ ਸਨਿਗਦ ਅਦਕ ਮਿਸ਼ਟਾਨ। ਸਤਿਗੁਰਾਂ ਨੇ ਬਚਨ ਕੀਤਾ ਕਿ 2 ਰੁਪਈਆਂ ਦਾ ਪਕਵਾਨ ਤੋਂ ਲੈ ਕੇ ਆਉਣਾ ਹੈ, ਜਿਹੜਾ ਪਕਵਾਨ ਘਿਓ ਦੇ ਨਾਲ ਤੇ ਮਿੱਠੇ ਦੇ ਨਾਲ ਲੱਥ ਪੱਥ ਹੋਵੇ, ਕਹਿਣ ਤੋਂ ਭਾਵ ਹੈ ਕਿ 2 ਰੁਪਈਏ ਦੀ ਮਠਿਆਈ ਲੈ ਕੇ ਆਉਣੀ। ਗਹਿਣੇ ਧਰੋ ਛਾਪ ਕੋ ਜਾਵੋ ਸੋ ਅਬ ਹੀ ਪੁੰਨ ਤੇ ਲੈ ਆਵੋ। ਸਤਿਗੁਰਾਂ ਨੇ ਆਯਾਲੀ ਨੂੰ ਆਖਿਆ ਕਿ ਸਾਡੀ ਇਸ ਛਾਪ ਨੂੰ, ਸਾਡੀ ਇਸ ਅੰਗੂਠੀ ਨੂੰ ਤੂੰ ਗਹਿਣੇ ਧਰ ਕੇ ਤੇ 2 ਰੁਪਈਆਂ ਦੀ ਮਠਿਆਈ ਲੈ ਕੇ ਆ ਜਾਣੀ ਹੈ, ਜਾਂ ਮੇਰੀ ਮੁੰਦਰੀ ਨੂੰ ਲੈ ਕੇ ਚਲਿਆ ਜਾ ਨਗਰ ਦੇ ਵਿੱਚ। ਸੁਣ ਤੇ ਆਯਾਲੀ ਨੇ ਤਬ ਕਹਿਓ ਮੋਹ ਪਰ ਚੀਰ ਸੋ ਜੀਰਨ ਰਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਅੱਗੋਂ ਆਯਾਲੀ ਕਹਿੰਦਾ ਕਿ ਮੇਰੇ ਉੱਤੇ ਤੇ ਬੜਾ ਪਾਟਾ ਤੇ ਪੁਰਾਣਾ ਜਿਹਾ ਕੱਪੜਾ ਹੈ। ਕਿਸ ਮੈਂ ਨੂੰ ਪਾਏ ਮਿਠਾਈ ਆਛੀ ਰਹਿ ਲੇ ਹੋ ਤੁਮ ਖਾਈ। ਕਹਿੰਦਾ ਪਾਟਾ ਪੁਰਾਣਾ ਜਿਹਾ ਮੇਰੇ ਤੇ ਕੱਪੜਾ ਹੈ, ਜੇਕਰ ਇਸ ਦੇ ਵਿੱਚ ਮੈਂ ਮਠਿਆਈ ਪਾ ਕੇ ਲਿਆਵਾਂਗਾ ਤੇ ਮਠਿਆਈ ਠੀਕ ਨਹੀਂ ਰਹੇਗੀ, ਇਸ ਕਰਕੇ ਦੱਸੋ ਕਿ ਕਾਹਦੇ ਵਿੱਚ ਮੈਂ ਮਠਿਆਈ ਨੂੰ ਪਾ ਕੇ ਲਿਆਵਾਂ ਤਾਂ ਕਿ ਮਠਿਆਈ ਚੰਗੀ ਰਹੇ ਤੇ ਤੁਸੀਂ ਛਕ ਸਕੋ। ਤਬ ਗੋਰੇ ਆਪਣੇ ਉੱਪਰ ਕੇਰਾ ਹੋ ਤੋ ਦੁਸ਼ਾਲਾ ਮੋਲ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰਾਂ ਦੇ ਉੱਤੇ ਇੱਕ ਬਹੁਤ ਕੀਮਤੀ ਦੁਸ਼ਾਲਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੁਸ਼ਾਲੇ ਨੂੰ ਆਪਣੇ ਤੋਂ ਉਤਾਰਿਆ। ਲਿਓ ਉਤਾਰ ਦਿਓ ਕਰ ਤਾਹੀ ਕਹਿਓ ਪਾਏ ਆਨੋ ਇਸ ਮਾਹੀ। ਆਪਣੇ ਉੱਤੋਂ ਦੁਸ਼ਾਲਾ ਲਾ ਕੇ ਸਤਿਗੁਰਾਂ ਨੇ ਉਸ ਆਯਾਲੀ ਨੂੰ ਦੇ ਦਿੱਤਾ ਤੇ ਹੁਕਮ ਕੀਤਾ ਕਿ ਇਸ ਦੁਸ਼ਾਲੇ ਦੇ ਵਿੱਚ ਤੂੰ ਮਠਿਆਈ ਨੂੰ ਪਾ ਕੇ ਲੈ ਆਵੀਂ। ਬਿਲਮ ਨਕੀ ਜੈ ਗਵਣੋ ਪੁਰ ਮੈਂ ਜਾਏ ਖਰੀਦ ਨ ਸੰਕੋ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਰੀ ਨਾ ਲਾ, ਛੇਤੀ ਤੋਂ ਛੇਤੀ ਨਗਰੀ ਦੇ ਵਿੱਚ ਪਹੁੰਚ ਤੇ ਜਾ ਕੇ ਮਠਿਆਈ ਨੂੰ ਖਰੀਦ ਕੇ ਸਾਡੇ ਕੋਲ ਲੈ ਕੇ ਆ। ਪਟੀ ਕਾਮਰੀ ਬਿਖੈ ਛਪਾਏ ਚਲਿਓ ਆਯਾਲੀ ਪੁਰ ਦਿਸ਼ ਤਾਏ। ਜਿਹੜਾ ਸਤਿਗੁਰਾਂ ਨੇ ਦਿਸ਼ਾਲਾ ਦਿੱਤਾ ਸੀ ਉਸ ਨੂੰ ਆਪਣੀ ਪਾਟੀ ਕੰਬਲੀ ਦੇ ਵਿੱਚ ਉਸ ਆਯਾਲੀ ਨੇ ਲਵੇਟ ਲਿਆ ਤੇ ਫਿਰ ਕਾਲੀ ਦੇ ਨਾਲ ਨਗਰੀ ਦੇ ਵੱਲ ਚਲਿਆ ਗਿਆ। ਮਤੀ ਦਾਸ ਸਥਿਤ ਦੂਰ ਦੀਵਾਨ ਦੇਖ ਕ੍ਰਿਆ ਕਿਆ ਕਿਰਪਾ ਨਿਦਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਇੱਕ ਸਿੱਖ ਸੀ ਜਿਹਦਾ ਨਾਂ ਸੀ ਮਤੀ ਦਾਸ, ਉਸਨੇ ਸਤਿਗੁਰਾਂ ਨੇ ਜੋ ਕੁਝ ਕੀਤਾ ਉਸ ਨੂੰ ਦੇਖਿਆ ਤੇ ਸਤਿਗੁਰਾਂ ਦੀ ਕਿਰਿਆ ਨੂੰ ਦੇਖ ਕੇ ਸਤਿਗੁਰਾਂ ਦੇ ਲਾਗੇ ਆ ਗਿਆ। ਆਏ ਸਮੀਪ ਬੂਝ ਬੋ ਕੀਨ ਕਹਾਂ ਰੰਕ ਕੇ ਕਰ ਤੁਮ ਦੀਨ। ਮਤੀ ਦਾਸ ਜੀ ਸਤਿਗੁਰਾਂ ਦੇ ਲਾਗੇ ਆਏ ਨੇ, ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਹ ਤੁਸੀਂ ਕੀ ਕੀਤਾ ਕਿ ਇੱਕ ਕੰਗਾਲ ਦੇ ਹੱਥ ਦੇ ਵਿੱਚ ਤੁਸੀਂ ਆਪਣੀ ਕੀਮਤੀ ਅੰਗੂਠੀ ਦੇ ਦਿੱਤੀ। ਕਹਾਂ ਪਠਿਓ ਕਿਆ ਲਿਆਵਣ ਕਰੈ ਗਮਣਿਓ ਨਗਰ ਛਿਪਰਤਾ ਤਰੈ। ਮਤੀ ਦਾਸ ਜੀ ਕਹਿੰਦੇ ਨੇ ਕਿ ਕੀ ਕਹਿ ਕੇ ਕੱਲਿਆ ਹੈ, ਸੱਚੇ ਪਾਤਸ਼ਾਹ ਜੀ ਕੀ ਉਹਦੇ ਤੋਂ ਮੰਗਾਇਆ ਹੈ, ਕਿਉਂਕਿ ਛੇਤੀ ਦੇ ਨਾਲ ਹੀ ਉਹ ਨਗਰ ਦੇ ਵਿੱਚ ਚਲਿਆ ਗਿਆ। ਸੁਣ ਸਤਿਗੁਰ ਤੇ ਸਕਲ ਬਤਾਈ ਹਮਕੋ ਛੁਦਾ ਲਗੀ ਅਦਕਾਈ। ਜਦੋਂ ਮਤੀ ਦਾਸ ਜੀ ਨੇ ਸਵਾਲ ਕੀਤਾ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਹੇ ਭਾਈ ਮਤੀ ਦਾਸ, ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ, ਕੁਛ ਪਕਵਾਨ ਮੰਗਾਵਣ ਠਾਣਾ, ਤੁਮ ਪੀ ਛੁਦਤ ਕੀਜੀਏ ਖਾਣਾ। ਸਤਿਗੁਰੂ ਜੀ ਕਹਿੰਦੇ ਨੇ ਭੁੱਖ ਲੱਗੀ ਹੈ, ਇਸ ਕਰਕੇ ਪਕਵਾਨ ਲੈਣ ਦੇ ਵਾਸਤੇ ਉਸ ਨੂੰ ਕੱਲਿਆ ਹੈ, ਇਸ ਤੋਂ ਇਲਾਵਾ ਤੁਹਾਨੂੰ ਵੀ ਭੁੱਖ ਲੱਗੀ ਹੋਵੇਗੀ, ਜਿਹੜੇ ਪਕਵਾਨ ਲੈ ਕੇ ਆਵੇਗਾ ਉਹ ਤੁਸੀਂ ਵੀ ਖਾਇਓ। ਮਤੀ ਦਾਸ ਬੋਲਿਓ ਕਰ ਜੋਰ, ਮੁਝ ਟਿਗ ਹੋਤੇ ਰਜਤ ਪਣ ਔਰ। ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤਾ ਤੇ ਮਤੀ ਦਾਸ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਮੇਰੇ ਕੋਲ ਤੇ ਅਜੇ ਥੋੜੇ ਰੁਪਈਏ ਹੈ ਸਨ। ਸੋ ਪਠ ਦੇ ਤੇ ਛਾਪ ਕਿਉਂ ਦਈ, ਜਿਸ ਮੈਂ ਬੱਜਰ ਮੋਲ ਬਹੋ ਮਈ। ਮਤੀ ਦਾਸ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ, ਅਜੇ ਮੇਰੇ ਕੋਲ ਕੁਝ ਪੈਸੇ ਹੈ ਸਨ, ਉਹਨਾਂ ਪੈਸਿਆਂ ਦੇ ਨਾਲ ਪਕਵਾਨ ਖਰੀਦਿਆ ਜਾ ਸਕਦਾ ਸੀ। ਸੱਚੇ ਪਾਤਸ਼ਾਹ, ਆਪਣੀ ਕੀਮਤੀ ਤੁਸੀਂ ਅੰਗੂਠੀ ਉਸ ਨੂੰ ਕਿਉਂ ਦਿੱਤੀ? ਕਿਉਂਕਿ ਅੰਗੂਠੀ ਬੜੀ ਕੀਮਤੀ ਹੈ, ਇਸ ਤੋਂ ਇਲਾਵਾ ਬੇਸ਼ ਕੀਮਤੀ ਤੁਹਾਡੀ ਮੁੰਦਰੀ ਦੇ ਵਿੱਚ ਹੀਰਾ ਵੀ ਜੜਿਆ ਹੋਇਆ। ਬਹੁਰ ਦੁਸ਼ਾਲਾ ਬਿਗੜੈ ਰੰਗ, ਰਹਿ ਨਾ ਅਸ ਜੇ ਪਹਿਰੋ ਅੰਗ। ਮਤੀ ਦਾਸ ਜੀ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਮਠਿਆਈ ਨੂੰ ਪਾਉਣ ਦੇ ਵਾਸਤੇ ਤੁਸੀਂ ਆਪਣਾ ਦੁਸ਼ਾਲਾ ਉਸ ਨੂੰ ਦੇ ਦਿੱਤਾ, ਜਦੋਂ ਮਠਿਆਈ ਦੁਸ਼ਾਲੇ ਦੇ ਵਿੱਚ ਪਾਈ ਜਾਵੇਗੀ ਤੇ ਫੇਰ ਉਹਦਾ ਰੰਗ ਖਰਾਬ ਹੋ ਜਾਏਗਾ, ਉਹ ਫਿਰ ਦੁਸ਼ਾਲਾ ਪਹਿਨਣ ਦੇ ਲਾਇਕ ਨਹੀਂ ਰਹੇਗਾ। ਅਪਰ ਬਸਤਰ ਲੈ ਕਰ ਸਿੱਖ ਜਾਤੇ, ਆਣਤ ਛਿਪਰ ਜਥਾ ਰੁਚ ਖਾਤੇ। ਮਤੀ ਦਾਸ ਜੀ ਕਹਿੰਦੇ ਨੇ ਪਹਿਲੀ ਤੇ ਗੱਲ ਇਹ ਹੈ ਕਿ ਅਯਾਲੀ ਨੂੰ ਤੁਹਾਨੂੰ ਭੇਜਣਾ ਹੀ ਨਹੀਂ ਸੀ ਚਾਹੀਦਾ, ਅਸੀਂ ਤੁਹਾਡੇ ਸੇਵਾਦਾਰ ਹਾਂ, ਸਾਨੂੰ ਤੁਸੀਂ ਹੁਕਮ ਕਰਦੇ, ਮੇਰੇ ਕੋਲ ਪੈਸੇ ਵੀ ਸਨ, ਮੈਂ ਜਾਂਦਾ ਤੇ ਜਾ ਕੇ ਕਿਸੇ ਹੋਰ ਕੱਪੜੇ ਦੇ ਵਿੱਚ ਮਠਿਆਈ ਨੂੰ ਖਰੀਦ ਕੇ ਪਾ ਕੇ ਲੈ ਕੇ ਆਉਂਦਾ, ਮੈਂ ਛੇਤੀ ਜਾਂਦਾ ਤੇ ਲੈ ਕੇ ਆ ਜਾਂਦਾ ਤੇ ਫਿਰ ਰੁਚੀ ਦੇ ਨਾਲ ਸਾਰੇ ਖਾਂਦੇ। ਪਰ ਸੱਚੇ ਪਾਤਸ਼ਾਹ, ਇੱਕ ਤੇ ਸਾਡੇ ਵਿੱਚੋਂ ਕਿਸੇ ਨੂੰ ਜਾਣ ਦੇ ਵਾਸਤੇ ਤੁਸੀਂ ਹੁਕਮ ਨਹੀਂ ਕੀਤਾ, ਤੇ ਦੂਸਰੀ ਇਹ ਗੱਲ ਹੈ ਕਿ ਕੀਮਤੀ ਦੁਸ਼ਾਲਾ ਤੇ ਕੀਮਤੀ ਆਪਣੀ ਅੰਗੂਠੀ ਉਸ ਨੂੰ ਦੇ ਕੇ ਭੇਜ ਦਿੱਤਾ। ਸੁਣ ਗੁਰ ਕਹਿਓ ਬਿਲਮੇ ਮਲਾਗਤ, ਪੁਰ ਗਿਆ ਤਾ ਭੇਜਿਓ ਗਾ ਭਾਗਤ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਤੀ ਦਾਸ ਨੂੰ ਕਹਿੰਦੇ ਨੇ ਕਿ ਜੇਕਰ ਤੁਹਾਡੇ ਵਿੱਚੋਂ ਮੈਂ ਕਿਸੇ ਇੱਕ ਨੂੰ ਘੱਲਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਦੇਰ ਲੱਗ ਜਾਣੀ ਸੀ, ਪੁਰ ਗਿਆਤਾ ਭੇਜਿਓ ਗਾ ਭਾਗਤ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਉਹ ਇੱਥੋਂ ਦਾ ਰਹਿਣ ਵਾਲਾ ਹੈ, ਇਸ ਕਰਕੇ ਨਗਰੀ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ ਹੈ, ਇਸ ਕਰਕੇ ਭੱਜਿਆ ਹੀ ਗਿਆ। ਖੁਰਜੀ ਖੋਲ ਰਜਤ ਪਣ ਲੇਤ, ਸਿੱਖ ਸੁਚੇਤ ਕਰ ਤਿਸਕੋ ਦੇਤ। ਕਹਿੰਦੇ ਨੇ ਸੱਚੇ ਪਾਤਸ਼ਾਹ, ਤੂੰ ਖੁਰਜੀ ਨੂੰ ਖੋਲ ਕੇ ਵਿੱਚੋਂ ਰੁਪਈਏ ਕੱਢਦਾ, ਇਹਦੇ ਵਿੱਚ ਵੀ ਦੇਰ ਲੱਗਣੀ ਸੀ, ਫਿਰ ਸਿੱਖ ਨੂੰ ਸੁਚੇਤ ਕਰਕੇ ਕੱਢਦਾ ਕਿ ਜਾ ਕੇ ਤੂੰ ਸਾਵਧਾਨਤਾ ਦੇ ਨਾਲ ਸ਼ਹਿਰ ਦੇ ਵਿੱਚੋਂ ਲੈ ਕੇ ਆ, ਸ਼ਹਿਰ ਦੀਆਂ ਗਲੀਆਂ ਕਿੱਥੇ ਨੇ, ਕਿੱਥੇ ਦੁਕਾਨਾਂ ਨੇ, ਕਿੱਥੇ ਮਠਿਆਈ ਦੀ ਦੁਕਾਨ ਹੈ, ਇਹਦਾ ਤੁਹਾਨੂੰ ਕੀ ਪਤਾ। ਗਰੀਬ ਬਾਜ਼ਾਰ ਨਹੀਂ ਜਿਨ ਹੇਰਾ, ਆਵਤ ਜਾਤੇ ਲਾਗਤ ਦੇਰਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸ ਆਗਰੇ ਦੀਆਂ ਗਲੀਆਂ ਤੇ ਬਾਜ਼ਾਰਾਂ ਨੂੰ ਤੁਸੀਂ ਨਹੀਂ ਜਾਣਦੇ, ਇਸ ਕਰਕੇ ਜਾਂਦਿਆਂ ਵੀ ਦੇਰ ਲੱਗਦੀ ਤੇ ਆਉਂਦਿਆਂ ਵੀ ਦੇਰ ਲੱਗਦੀ, ਇਸ ਕਰਕੇ ਅਸੀਂ ਉਸ ਨੂੰ ਕੱਲਿਆ ਜਿਹੜਾ ਇੱਥੋਂ ਦਾ ਰਹਿਣ ਵਾਲਾ ਤੇ ਜਿਹੜਾ ਨਗਰ ਦੀਆਂ ਗਲੀਆਂ ਤੇ ਬਾਜ਼ਾਰਾਂ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ। ਬਾਕ ਅਪੂਰਬ ਗੁਰ ਕੇ ਸੁਣ ਕੇ, ਤੂਸ਼ਣ ਠਾਣ ਰਹੋ ਮਨ ਗੁਣ ਕੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਜਿਹੜੇ ਬਚਨ ਕੀਤੇ ਨੇ ਸਤਿਗੁਰੂ ਤੇਗ ਬਹਾਦਰ ਜੀ ਨੇ, ਇਹ ਅੱਜ ਪਹਿਲੀ ਵਾਰ ਹੀ ਸੁਣੇ ਸਨ ਮਤੀ ਦਾਸ ਨੇ, ਜਿੱਦਾਂ ਦੇ ਬਚਨ ਅੱਜ ਕੀਤੇ ਨੇ। ਤੂਸ਼ਣ ਠਾਣ ਰਹੋ ਮਨ ਗੁਣ ਕੇ, ਭਾਵ ਕੇ ਮਨ ਦੇ ਵਿੱਚ ਵਿਚਾਰਾਂ ਵਿਚਾਰਨ ਲੱਗਾ ਤੇ ਸੋਚਦਾ ਕਿ ਸਤਿਗੁਰਾਂ ਨੇ ਐਸਾ ਬਚਨ ਕਦੇ ਪਹਿਲਾਂ ਨਹੀਂ ਆਖਿਆ। ਇਹਨੂੰ ਕਹੀ ਨਹੀਂ ਕਬ ਹੂੰ ਐਸੇ, ਕਹਾਂ ਛੁਦਾ ਯਾਰ ਬੋਲੇ ਕੈਸੇ। ਮਨ ਦੇ ਵਿਚ ਮਤੀ ਦਾਸ ਜੀ ਸੋਚਦੇ ਨੇ ਕਿ ਕਦੇ ਵੀ ਸਤਿਗੁਰੂ ਤੇਗ ਬਹਾਦਰ ਜੀ ਨੇ ਅੱਗੇ ਐਸੇ ਬਚਨ ਨਹੀਂ ਕੀਤੇ ਕਿ ਸਾਨੂੰ ਭੁੱਖ ਲੱਗੀ ਹੈ। ਅੱਜ ਪਹਿਲੀ ਵਾਰੀ ਇਹਨਾਂ ਨੇ ਬਚਨ ਕੀਤਾ ਕਿ ਮੈਨੂੰ ਭੁੱਖ ਲੱਗੀ ਸੀ, ਇਸ ਕਰਕੇ ਮਠਿਆਈ ਲੈਣ ਦੇ ਵਾਸਤੇ ਮੈਂ ਉਸ ਨੂੰ ਭੇਜ ਦਿੱਤਾ, ਔਰ ਇੰਨੀ ਛੇਤੀ ਕਿ ਥੋੜੀ ਦੇਰੀ ਵੀ ਇਹ ਬਰਦਾਸ਼ਤ ਕਰ ਨਹੀਂ ਸਕੇ। ਕੋ ਜਾਣੇ ਕਿਆ ਰਚਨਾ ਰਚੀ, ਦਈ ਛਾਪ ਹੀਰਾ ਵਿਚ ਖਚੀ। ਮਤੀ ਦਾਸ ਜੀ ਵਿਚਾਰ ਕਰਦੇ ਨੇ ਮਨ ਦੇ ਵਿਚ ਕਿ ਪਤਾ ਨੀ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਕਿਸ ਤਰ੍ਹਾਂ ਦੀ ਰਚਨਾ ਰਚੀ ਹੈ ਕਿ ਇੱਕ ਛਾਪ ਦੇ ਦਿੱਤੀ ਜਿਹਦੇ ਵਿਚ ਹੀਰਾ ਲੱਗਾ ਹੋਇਆ ਸੀ। ਬਿਸਮਤ ਸਿੱਖਣ ਸੰਗ ਸੁਣਾਏ, ਸਤਿਗੁਰ ਫੇਰਿਓ ਅਪਰ ਸੁਭਾਏ। ਮਤੀ ਦਾਸ ਜੀ ਨੇ ਆਪਣੇ ਨਾਲ ਦੇ ਸਾਰਿਆਂ ਸਿੱਖਾਂ ਨੂੰ ਵੀ ਇਹ ਜਾ ਕੇ ਬਚਨ ਸੁਣਾਇਆ ਕਿ ਦੇਖੋ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੁਭਾਅ ਨੂੰ ਕਿਸ ਤਰੀਕੇ ਦੇ ਨਾਲ ਫੇਰ ਦਿੱਤਾ। ਬੰਦ ਤੁਰੰਗ ਤਰੋਵਰ ਸਾਥ, ਬੈਠੇ ਆਏ ਸਕਲ ਟਿਗ ਨਾਥ। ਘੋੜਿਆਂ ਨੂੰ ਚੰਗੇ ਤਰੀਕੇ ਦੇ ਨਾਲ ਬੰਨ ਕੇ ਪੰਜੇ ਹੀ ਸਿੱਖ ਫਿਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਾਗੇ ਆਣ ਕੇ ਬਹਿ ਗਏ। ਸ੍ਰੀ ਮੁਖ ਤੇ ਐਸੇ ਫੁਰਮਾਏ, ਰਹੀਏ ਪਿਖਤ ਅਜਾ ਸਮੁਦਾਏ। ਜਦੋਂ ਸਤਿਗੁਰਾਂ ਦੇ ਲਾਗੇ ਆਣ ਕੇ ਪੰਜੇ ਸਿੱਖ ਬੈਠੇ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਦੇਖੋ ਭਾਈ ਉਹਦੀਆਂ ਬੱਕਰੀਆਂ ਚਰ ਰਹੀਆਂ ਨੇ, ਉਹਨਾਂ ਦਾ ਧਿਆਨ ਰੱਖਿਓ, ਅਸੀਂ ਉਹਨੂੰ ਆਖਿਆ ਕਿ ਤੇਰੀਆਂ ਬੱਕਰੀਆਂ ਦਾ ਧਿਆਨ ਰੱਖਾਂਗੇ। ਚਲੀ ਨਾ ਜਾਏ ਗਰੀਬ ਆਲੀ, ਆਵਤ ਲਗ ਸਭ ਰੱਖੋ ਸੰਭਾਲੀ। ਸਤਿਗੁਰੂ ਜੀ ਕਹਿੰਦੇ ਨੇ ਗਰੀਬ ਆਦਮੀ ਹੈ, ਵੇਖਿਓ ਧਿਆਨ ਰੱਖਿਓ ਬੱਕਰੀਆਂ ਦਾ, ਕੋਈ ਇੱਧਰ ਉੱਧਰ ਚਲੀ ਨਾ ਜਾਵੇ, ਜਿੰਨਾ ਚਿਰ ਆਉਂਦਾ ਨਹੀਂ ਹੈ ਉਹਨਾਂ ਚਿਰ ਚੰਗੇ ਤਰੀਕੇ ਦੇ ਨਾਲ ਉਹਦੀਆਂ ਬੱਕਰੀਆਂ ਦੀ ਸੰਭਾਲ ਕਰੋ। ਤਬ ਸਿੱਖੇ ਅਣਮਾਨਿਓ ਕਰ ਜੋਰ, ਦੇਖਤ ਰਹੇ ਅਜਾ ਕੀ ਓਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸਿੱਖਾਂ ਨੇ ਮੰਨਿਆ ਤੇ ਬੱਕਰੀਆਂ ਦਾ ਧਿਆਨ ਰੱਖਣ ਲੱਗੇ ਨੇ। ਜਿੱਧਰ ਬੱਕਰੀਆਂ ਖਲੋਤੀਆਂ ਸਨ ਸਾਰੇ ਉਧਰ ਚੰਗੇ ਤਰੀਕੇ ਦੇ ਨਾਲ ਦੇਖਦੇ ਰਹੇ। ਅਬੈ ਆਲੀ ਕੋ ਜੋ ਬਿਰਤਾਂਤ, ਸੁਣੀਐ ਗਣ ਸ਼ਰੋਤਾ ਅਵੀਦਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸਰੋਤਾ ਜਨੋ, ਹੁਣ ਮੈਂ ਉਸ ਆਯਾਲੀ ਦੇ ਬਿਰਤਾਂਤ ਨੂੰ ਸੁਣਾਉਂਦਾ ਹਾਂ ਕਿ ਕਿਸ ਤਰ੍ਹਾਂ ਉਹ ਨਗਰ ਦੇ ਵਿਚ ਪਹੁੰਚਿਆ ਤੇ ਉਹਦੇ ਨਾਲ ਕੀ ਬੀਤੀ। ਲੇ ਕਰ ਛਾਪ ਦੁਸ਼ਾਲਾ ਗਯੋ, ਵੱਡੇ ਬਾਜ਼ਾਰ ਪ੍ਰਵੇਸ਼ਤ ਪਾਇਓ। ਸਤਿਗੁਰਾਂ ਦੀ ਛਾਪ ਨੂੰ ਤੇ ਸਤਿਗੁਰਾਂ ਦੇ ਦੁਸ਼ਾਲੇ ਨੂੰ ਲੈ ਕੇ ਉਹ ਚਲਿਆ ਗਿਆ, ਇੱਕ ਵੱਡੇ ਸਾਰੇ ਬਾਜ਼ਾਰ ਦੇ ਵਿਚ ਜਾ ਵੜਿਆ। ਦੇਖੀ ਜਾਏ ਹਾਟ ਹਲਵਾਈ, ਜਹ ਨਾਨਾ ਵਿਦ ਬ੍ਰਿੰਦ ਮਠਾਈ। ਉਸ ਆਯਾਲੀ ਨੇ ਜਾ ਕੇ ਇੱਕ ਹਲਵਾਈ ਦੀ ਦੁਕਾਨ ਨੂੰ ਦੇਖਿਆ ਹੈ, ਜਿਸ ਦੁਕਾਨ ਦੇ ਵਿਚ ਬਹੁਤੀਆਂ ਤਰ੍ਹਾਂ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਮਠਿਆਈਆਂ ਪਈਆਂ ਸਨ। ਖਰੋ ਹੋਏ ਕਰ ਹੱਥ ਉਬਾਰਾ, ਦੇਤ ਮੁੰਦਰੀ ਬਚਨ ਉਚਾਰਾ। ਹਲਵਾਈ ਦੀ ਦੁਕਾਨ ਦੇ ਅੱਗੇ ਜਾ ਕੇ ਖਲੋਤਾ, ਮੁੰਦਰੀ ਨੂੰ ਆਪਣੇ ਹੱਥ ਦੇ ਵਿਚ ਫੜ ਕੇ ਤੇ ਵਧਾਉਂਦਾ ਹੋਇਆ ਹਲਵਾਈ ਦੇ ਵੱਲ ਉਹ ਆਯਾਲੀ ਇਸ ਤਰ੍ਹਾਂ ਬੋਲਿਆ, ਕਹਿੰਦਾ ਇਹ ਰਾਖੋ ਗਹਿਣਾ ਟਿਗ ਲੈ ਹੋ, ਦੋਏ ਰਜਤਪਣ ਸੌਦਾ ਦਹਿ ਹੋ। ਮੁੰਦਰੀ ਨੂੰ ਅੱਗੇ ਵਧਾਉਂਦਾ ਹੋਇਆ ਆਯਾਲੀ ਕਹਿੰਦਾ ਕਿ ਇਹ ਜਿਹੜਾ ਗਹਿਣਾ ਹੈ ਇਸ ਨੂੰ ਤੂੰ ਗਹਿਣੇ ਰੱਖ ਲੈ ਤੇ 2 ਰੁਪਈਆਂ ਦਾ ਸੌਦਾ ਮੈਨੂੰ ਦੇ ਦੇ। ਜਬੈ ਬਾਣੀਐ ਕਰਮਲੀਨ, ਬਹੁਮੋਲਾ ਪਿਖ ਹੀਰਾ ਚੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਬਾਣੀਏ ਹਲਵਾਈ ਨੇ ਜਦੋਂ ਹੀ ਆਪਣੇ ਹੱਥ ਦੇ ਵਿਚ ਉਸ ਮੁੰਦਰੀ ਨੂੰ ਫੜਿਆ ਤੇ ਕੀ ਦੇਖਿਆ ਕਿ ਬਹੁਤ ਕੀਮਤੀ ਮੁੰਦਰੀ ਹੈ, ਇਸ ਤੋਂ ਇਲਾਵਾ ਵਿਚ ਬਹੁਤ ਜ਼ਿਆਦਾ ਬੇਸ਼ਕੀਮਤੀ ਹੀਰਾ ਵੀ ਲੱਗਾ ਹੋਇਆ। ਮਨ ਬਿਸਮਾਨਿਓ ਬੋਜਨ ਠਾਨਿਓ, ਇਹ ਤੈ ਕਹੋ ਕਹਾਂ ਤੇ ਆਨਿਓ। ਕਦੇ ਮੁੰਦਰੀ ਵੱਲ ਦੇਖਦਾ ਹੈ ਤੇ ਕਦੇ ਉਸ ਆਯਾਲੀ ਦੇ ਵੱਲ ਦੇਖਦਾ ਹੈ, ਜੋੜ ਬਣ ਨਹੀਂ ਆਉਂਦਾ। ਭਾਵ ਕਿ ਉਹ ਤੇ ਬੜਾ ਗਰੀਬ ਜਿਹਾ ਇੰਨੀ ਕੀਮਤੀ ਮੁੰਦਰੀ ਲਈ ਫਿਰਦਾ ਤੇ ਫੇਰ ਉਹ ਹਲਵਾਈ ਬੋਲਿਆ, ਕਹਿੰਦਾ ਇਹ ਤੈਂ ਕਹੋ ਕਹਾਂ ਤੇ ਆਨਿਓ, ਦੱਸ ਇਹ ਮੁੰਦਰੀ ਤੂੰ ਕਿੱਥੋਂ ਲੈ ਕੇ ਆਇਆ। ਕਿਸੇ ਉਮਰ ਆਵ ਹੱਥ ਕੀ ਹੈ, ਹੋਏ ਉਚਿਤ ਨਹੀਂ ਕਿਵ ਤੂੰ ਕਹਿ। ਕਹਿੰਦਾ ਕਿ ਦੱਸ ਕਿਹੜੇ ਉਮਰਾਵ ਦੇ ਹੱਥਾਂ ਦੀ ਇਹ ਅੰਗੂਠੀ ਹੈ। ਤੋਹੇ ਉਚਿਤ ਨੇ, ਕਿਉਂਕਿ ਮੈਂ ਜਾਣਦਾ ਹਾਂ ਕਿ ਤੇਰੀ ਤੇ ਹੋ ਨਹੀਂ ਸਕਦੀ ਇਹ ਮੁੰਦਰੀ ਕਿਸੇ ਉਮਰਾਵ ਦੀ ਹੋਏਗੀ। ਕਿਵ ਤੂੰ ਕਹਿ, ਕਿਵੇਂ ਤੂੰ ਕਹਿੰਦਾ ਹੈ ਕਿ ਗਹਿਣੇ ਰੱਖ ਕੇ ਤੂੰ ਮਠਿਆਈ ਦੇ ਦੇ। ਤਸ ਕਰ ਘਰ ਚੋਰੀ ਕੋ ਲਿਆਓ, ਕੈ ਬੰਚਕ ਹੱਥ ਕਰ ਕਿਸ ਆਇਓ। ਉਹ ਕਹਿੰਦਾ ਹੈ ਹਲਵਾਈ ਅਯਾਲੀ ਨੂੰ ਕਿ ਲੱਗਦਾ ਤੂੰ ਚੋਰ ਹੈ, ਕਿਸੇ ਦੀ ਚੋਰੀ ਕਰਕੇ ਅੰਗੂਠੀ ਲੈ ਕੇ ਆਇਆ ਹੈ, ਜਾਂ ਫਿਰ ਤੂੰ ਵੱਡਾ ਠੱਗ ਹੋਵੇਗਾ, ਕਿਸੇ ਨੂੰ ਮਾਰ ਕੇ ਫਿਰ ਅੰਗੂਠੀ ਲਾ ਕੇ ਲੈ। ਕਹੋ ਸਾਚ ਨਤ ਦੇਉ ਗਹਾਏ, ਇਹ ਸੌਦਾ ਮੋਕੋ ਦੁੱਖ ਦਾਏ। ਉਸ ਨੂੰ ਕਹਿੰਦਾ ਹੈ ਹਲਵਾਈ ਕਿ ਸੱਚੋ ਸੱਚ ਦੱਸ ਇਹ ਕਿੱਥੋਂ ਅੰਗੂਠੀ ਲੈ ਕੇ ਆਇਆ ਹੈ, ਜੇਕਰ ਝੂਠ ਬੋਲਿਆ ਤੇ ਫੇਰ ਮੈਂ ਤੈਨੂੰ ਫੜਾ ਦੇਵਾਂਗਾ ਪੁਲਿਸ ਦੇ ਕੋਲ, ਤੇ ਸੌਦਾ ਇਹ ਜਿਹੜਾ ਤੂੰ ਕਰਨ ਵਾਸਤੇ ਆਇਆ ਇਹ ਮੇਰੇ ਵਾਸਤੇ ਦੁਖਦਾਈ। ਡਰ ਤੇ ਆਇਆ ਅਲੀ ਸਕਲ ਸੁਣਾਇਓ, ਇੱਕ ਉਮਰਾਵ ਬਾਗ ਮੈਂ ਆਇਓ। ਹਲਵਾਈ ਦੀਆਂ ਗੱਲਾਂ ਨੂੰ ਸੁਣ ਕੇ ਅਯਾਲੀ ਬਹੁਤ ਜ਼ਿਆਦਾ ਡਰਿਆ ਤੇ ਫਿਰ ਉਸਨੇ ਬਿਆਨ ਕੀਤਾ, ਕਹਿੰਦਾ ਨਹੀਂ ਇੱਕ ਉਮਰਾਵ ਬਾਗ ਦੇ ਵਿੱਚ ਆਇਆ ਹੋਇਆ ਸਤਿਗੁਰਾਂ ਦੇ ਵਾਸਤੇ। ਉਹਨੇ ਆਖਿਆ ਦੇ ਮੋਕੋ ਹਿਤ ਪਠਿਓ ਮਿਠਾਈ, ਨਹੀਂ ਚੋਰੀ ਮੈਂ ਕਰੇ ਹਿਪਾਈ। ਕਹਿੰਦਾ ਕਿ ਚੋਰੀ ਕਰਕੇ ਮੁੰਦਰੀ ਲੈ ਕੇ ਨਹੀਂ ਆਇਆ, ਬਾਗ ਦੇ ਵਿੱਚ ਇੱਕ ਉਮਰਾਵ ਉਤਰਿਆ ਹੋਇਆ, ਉਹਨੇ ਮੈਨੂੰ ਆਪਣੀ ਮੁੰਦਰੀ ਲਾ ਕੇ ਦਿੱਤੀ ਹੈ ਤੇ ਆਖਿਆ ਕਿ ਮੇਰੇ ਵਾਸਤੇ ਮਠਿਆਈ ਲੈ ਕੇ ਆ। ਦੇਹ ਰਜਤ ਪਣ ਤਬ ਇਹ ਲੈ ਹੈ, ਛੁਦਤ ਛਿਪਰੀ ਛਤ ਸੋਖ ਹੈ। ਉਹ ਕਹਿੰਦਾ ਹੈ ਅਯਾਲੀ ਕਿ ਜਦੋਂ ਤੈਨੂੰ 2 ਰੁਪਈਏ ਦੇ ਦੇਗਾ ਤੇ ਆਪਣੀ ਮੁੰਦਰੀ ਤੇਰੇ ਤੋਂ ਵਾਪਸ ਲੈ ਲਵੇਗਾ। ਛੁਦਤ ਛਿਪਰ ਇੱਛਤ ਸੁਖ ਹੈ, ਭਾਵ ਕੇ ਲੱਗਦਾ ਕਿ ਭੁੱਖਾ ਹੋਣ ਕਰਕੇ ਛੇਤੀ ਖਾਣ ਦੀ ਉਸਨੇ ਇੱਛਾ ਨੂੰ ਧਾਰਨ ਕੀਤਾ, ਇਸ ਕਰਕੇ ਮੁੰਦਰੀ ਭੇਜੀ। ਤੀਰਜ ਬਾਕ ਸੁਣੇ ਹਲਵਾਈ, ਗਹੀ ਤਰਾਜੂ ਤੁਲਨ ਮਿਠਾਈ। ਜਦੋਂ ਧੀਰਜ ਦੇ ਨਾਲ ਇਸ ਤਰ੍ਹਾਂ ਦੇ ਵਾਕ ਅਯਾਲੀ ਨੇ ਆਖੇ ਤੇ ਹਲਵਾਈ ਨੂੰ ਉਹਦੀਆਂ ਗੱਲਾਂ ਦੇ ਉੱਤੇ ਪ੍ਰਤੀਤ ਆ ਗਈ, ਭਰੋਸਾ ਆ ਗਿਆ ਤੇ ਫਿਰ ਉਹ ਮਠਿਆਈ ਤੋਲਣ ਲੱਗਾ ਆਪਣੇ ਹੱਥ ਦੇ ਵਿੱਚ ਤੱਕੜੀ ਨੂੰ ਫੜ ਕੇ। ਜਬੈ ਤੋਲ ਕਰ ਪਾਵਣ ਲਾਗਾ, ਪੱਲਾ ਕਰ ਉਹ ਦੁਸ਼ਾਲਾ ਆਇਆਗਾ। ਜਦੋਂ 2 ਰੁਪਈਆਂ ਦੀ ਮਠਿਆਈ ਤੋਲੀ ਤੇ ਆਖਿਆ ਹਲਵਾਈ ਨੇ ਕਿ 10 ਕਾਹਦੇ ਵਿੱਚ ਪਾਵਾਂ, ਉਸੇ ਵੇਲੇ ਅਯਾਲੀ ਨੇ ਸਤਿਗੁਰਾਂ ਦਾ ਦਿੱਤਾ ਹੋਇਆ ਜਿਹੜਾ ਦੁਸ਼ਾਲਾ ਸੀ ਉਸ ਦੇ ਪੱਲੇ ਨੂੰ ਅੱਗੇ ਵਧਾਇਆ। ਪਿਖਤ ਅਚੰਬੈ ਹੋਏ ਹਲਵਾਈ, ਇਹ ਮੂਰਖ ਕਿਆ ਕਰੈ ਬੁਰਾਈ। ਤੇ ਜਦੋਂ ਕੀਮਤੀ ਦੁਸ਼ਾਲੇ ਨੂੰ ਹਲਵਾਈ ਨੇ ਦੇਖਿਆ ਤੇ ਮਨ ਬਹੁਤ ਹੀ ਜ਼ਿਆਦਾ ਚੱਕਰਤ ਹੋ ਗਿਆ, ਸੋਚਣ ਲੱਗਾ ਇਹ ਮੂਰਖ ਕਿਆ ਕਰੈ ਬੁਰਾਈ, ਇਹ ਮੂਰਖ ਹੈ ਕੋਈ ਬੁਰਿਆਈ ਕਰਨੀ ਚਾਹੁੰਦਾ। ਵਸਤ੍ਰ 1000 ਰਜਤ ਪਣ ਕੇਰਾ, ਹਿਤ ਪਕਵਾਨ ਬਿਗਾੜ ਬਡੇਰਾ। ਹਲਵਾਈ ਸੋਚਦਾ ਕਿ ਕਰੀਬ ਕਰੀਬ 1000 ਰੁਪਈਏ ਦਾ ਇਹ ਦੁਸ਼ਾਲਾ ਹੋਵੇਗਾ, ਐਸੇ ਕੀਮਤੀ ਦੁਸ਼ਾਲੇ ਦੇ ਵਿੱਚ ਇਹ 2 ਰੁਪਈਆਂ ਦੀ ਮਠਿਆਈ ਨੂੰ ਪਾ ਕੇ ਇਸ ਦੁਸ਼ਾਲੇ ਨੂੰ ਵਿਗਾੜਨਾ ਚਾਹੁੰਦਾ, ਖਰਾਬ ਕਰਨਾ ਚਾਹੁੰਦਾ। ਸਹੀ ਚੋਰ ਇਹ ਜਾਣਿਓ ਜਾਏ, ਕੋ ਮਾਲਕ ਅਬ ਵਸਤ੍ਰ ਗਵਾਏ। ਸੋਚਣ ਲੱਗਾ ਹਲਵਾਈ ਕਿ ਲੱਗਦਾ ਕਿ ਪੱਕਾ ਚੋਰ ਹੈ, ਇਹ ਗੱਲ ਪ੍ਰਤੀਤ ਹੁੰਦੀ ਹੈ, ਭਾਵੇਂ ਕਹਿੰਦਾ ਕਿ ਕਿਸੇ ਉਮਰਾਵ ਨੇ ਛਾਪ ਦਿੱਤੀ ਹੈ, ਪਰ ਇਹ ਗੱਲ ਯੋਗ ਨਹੀਂ ਬਣਦੀ। ਕੋਈ ਮਾਲਕ ਆਪਣੇ ਇੰਨੇ ਕੀਮਤੀ ਦੁਸ਼ਾਲੇ ਨੂੰ ਕਿਉਂ ਦੇਵੇਗਾ ਤੇ ਕਿਉਂ ਇਸ ਨੂੰ ਆਖੇਗਾ ਕਿ ਕੀਮਤੀ ਦੁਸ਼ਾਲੇ ਦੇ ਵਿੱਚ 2 ਰੁਪਈਆਂ ਦੀ ਮਠਿਆਈ ਪਾ ਕੇ ਲਿਆ। ਬੜ ਮੂਰਖ ਕੀਮਤ ਨਹੀਂ ਜਾਣ, ਲਿਆਏ ਚੁਰਾਏ ਬਿਗਾੜਨ ਠਾਨ। ਹਲਵਾਈ ਸੋਚਦਾ ਕਿ ਜੇਕਰ ਕਿਸੇ ਨੇ ਭੇਜਿਆ ਹੁੰਦਾ ਤੇ ਕਦੇ ਵੀ ਉਹ ਮਠਿਆਈ ਨੂੰ ਪਾਉਣ ਦੇ ਵਾਸਤੇ ਆਪਣਾ ਕੀਮਤੀ ਦੁਸ਼ਾਲਾ ਨਾ ਦਿੰਦਾ, ਇਸ ਕਰਕੇ ਲੱਗਦਾ ਕਿ ਚੋਰ ਹੈ। ਇਹ ਮੂਰਖ ਦੁਸ਼ਾਲੇ ਦੀ ਵੱਡੀ ਕੀਮਤ ਨੂੰ ਨਹੀਂ ਜਾਣਦਾ, ਚੋਰੀ ਕਰਕੇ ਲੈ ਕੇ ਆਇਆ ਹੈ ਤੇ ਇਸੇ ਦੇ ਵਿੱਚ ਚਾਹੁੰਦਾ ਹੈ ਕਿ ਮਠਿਆਈ ਪਾ ਲਵਾਂ। ਉੱਠਿਓ ਹਾਟ ਪਰ ਤੇ ਹਲਵਾਈ, ਗਹੀ ਪੂਜਾ ਦੇੜ ਭਾਜ ਨਾ ਜਾਈ। ਕਾਲੀ ਦੇ ਨਾਲ ਹਲਵਾਈ ਆਪਣੀ ਹੱਟੀ ਤੋਂ ਉੱਠਿਆ ਹੈ, ਤੱਕੜੀ ਤੇ ਮਠਿਆਈ ਨੂੰ ਉੱਥੇ ਹੀ ਰੱਖ ਦਿੱਤਾ। ਕਾਲੀ ਦੇ ਨਾਲ ਆਣ ਕੇ ਅਯਾਲੀ ਦੀ ਬਾਂਹ ਨੂੰ ਘੁੱਟ ਕੇ ਫੜ ਲਿਆ ਤਾਂ ਕਿ ਭੱਜ ਨਾ ਜਾਵੇ। ਜਹ ਚਬੂਤਰਾ ਬੜ ਕੁਤਵਾਲੀ, ਟਹਿਲੇ ਗਮਣਿਓ ਤਰਸਤ ਬੇਸਾਲੀ। ਤੇ ਜਿੱਥੇ ਕੋਤਵਾਲੀ ਸੀ ਭਾਵ ਕੇ ਜਿੱਥੇ ਠਾਣਾ ਸੀ ਤੇ ਠਾਣੇਦਾਰ ਸੀ, ਉੱਥੇ ਲੈ ਕੇ ਪਹੁੰਚ ਗਿਆ ਹਲਵਾਈ। ਉਸ ਅਯਾਲੀ ਨੂੰ ਲੈ ਕੇ ਉੱਥੇ ਪਹੁੰਚਿਆ। ਬ੍ਰਿੰਦ ਨਰਨ ਮੈਂ ਥਿਰ ਕੁਤਵਾਲ, ਪਕੜੈ ਚੋਰ ਯਾਰ ਜਹ ਜਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਨੁੱਖਾਂ ਦੀ ਭੀੜ ਸੀ, ਜਿਸ ਭੀੜ ਦੇ ਵਿੱਚ ਉਹ ਕੋਤਵਾਲ ਭਾਵ ਕੇ ਠਾਣੇਦਾਰ ਕਿਰਿਆ ਹੋਇਆ ਸੀ, ਜਿਨ੍ਹੇ ਬਹੁਤੇ ਸਾਰੇ ਚੋਰਾਂ ਤੇ ਯਾਰਾਂ ਨੂੰ ਫੜਿਆ ਸੀ। ਤੇ ਠਾਂ ਠਾਂਡੇ ਹੋਏ ਪੁਕਾਰਾ, ਸੁਣੇ ਅਦਾਲਤੀ ਕਾਜ ਹਮਾਰਾ। ਉੱਥੇ ਖੜੇ ਹੋ ਕੇ ਉਸ ਨੇ ਪੁਕਾਰ ਕੀਤੀ ਹੈ ਭਾਵ ਕੇ ਹਲਵਾਈ ਨੇ, ਕਹਿੰਦਾ ਸੁਣੋ ਅਦਾਲਤੀ ਜੀ, ਮੇਰਾ ਇੱਕ ਕੰਮ ਹੈ। ਇਹ ਬੰਚਕ ਕੈ ਤਸਕਰ ਕੋਈ, ਵਸਤੇ ਅਜਾਇਬ ਹੈ ਟਿਗ ਦੋਈ। ਕੋਤਵਾਲ ਨੂੰ ਕਹਿੰਦਾ ਇਹ ਬੰਚਕ ਕੈ ਤਸਕਰ ਕੋਈ, ਮੈਨੂੰ ਨੀ ਪਤਾ ਕਿ ਚੋਰ ਹੈ ਜਾਂ ਕਿ ਠੱਗ ਹੈ, ਪਰ ਇਹਦੇ ਕੋਲ ਦੋ ਚੀਜ਼ਾਂ ਬਹੁਤ ਕੀਮਤੀ ਨੇ। ਗਹਿਣੇ ਧਰਨ ਹੇ ਤੇ ਲਿਆਇਓ, ਅਸਮੰਜਸ ਪਿਖ ਮੈਂ ਲੱਖ ਪਾਇਓ। ਕਹਿੰਦਾ ਕਿ ਮੁੰਦਰੀ ਨੂੰ ਗਹਿਣੇ ਰੱਖਣ ਦੇ ਵਾਸਤੇ ਇਹ ਮੇਰੇ ਕੋਲ ਲੈ ਕੇ ਆਇਆ, ਪਰ ਜਿਹੜੀਆਂ ਇਹਨੇ ਗੱਲਾਂ ਦੱਸੀਆਂ ਤੇ ਜੋ ਕੁਝ ਮੈਂ ਦੇਖਿਆ, ਇਹ ਗੱਲਾਂ ਅਟਪਟੀਆਂ ਜਿਹੀਆਂ ਲੱਗੀਆਂ, ਇਸ ਕਰਕੇ ਮੈਂ ਛੱਕ ਦੇ ਆਧਾਰ ਤੇ ਇਹਨੂੰ ਫੜ ਕੇ ਲਿਆ। ਮਮ ਸਿਰ ਦੋਸ਼ ਨਾ ਆਵੇ ਕੋਈ, ਤੁਮ ਹਦੂਰ ਕੀਨ ਮੈਂ ਸੋਈ। ਹਲਵਾਈ ਕਹਿੰਦਾ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਿਰ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਾ ਲੱਗੇ, ਇਸ ਕਰਕੇ ਇਹਨੂੰ ਫੜ ਕੇ ਮੈਂ ਤੁਹਾਡੇ ਕੋਲ ਲੈ ਕੇ ਆਇਆ। ਕਰ ਲਿਓ ਨਿਰਣੈ ਹੋਏ ਜਿਸ ਪਾਂਤੀ, ਤਸਕਰ ਬਾਟ ਪਾਰ ਕੇ ਕਾਤੀ। ਕੋਤਵਾਲ ਨੂੰ ਹਲਵਾਈ ਕਹਿੰਦਾ ਕਿ ਤੁਸੀਂ ਚੰਗੇ ਤਰੀਕੇ ਦੇ ਨਾਲ ਨਿਰਣਾ ਕਰ ਲੋ, ਇਹ ਚੋਰ ਹੈ, ਇਹ ਠੱਗ ਹੈ ਜਾਂ ਕਿ ਡਾਕੂ ਹੈ ਜਾਂ ਕੋਈ ਕਾਤਲ ਹੈ। ਇਮ ਕਹਿ ਦੋਨੋ ਛਾਪ ਦੁਸ਼ਾਲਾ, ਧਰਦੀ ਨੇ ਸਭ ਮੈਂ ਤਿਸ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੀਆਂ ਗੱਲਾਂ ਕੀਤੀਆਂ ਹਲਵਾਈ ਨੇ ਤੇ ਫੇਰ ਉਹ ਛਾਪ ਤੇ ਦੁਸ਼ਾਲਾ ਦੋਵੇਂ ਚੀਜ਼ਾਂ ਰੱਖ ਦਿੱਤੀਆਂ ਕੋਤਵਾਲ ਦੇ ਅੱਗੇ ਸਾਰਿਆਂ ਦੇ ਦੇਖਦਿਆਂ ਦੇਖਦਿਆਂ। ਪਿਖ ਕੋਤਵਾਲ ਬਿਸਾਲੀ ਮੋਲ, ਤਾੜਿਓ ਕਹਿ ਕਰ ਕਰੂਰ ਜੇ ਬੋਲ। ਜਦੋਂ ਕੋਤਵਾਲ ਨੇ ਉਹਨਾਂ ਦੋਵਾਂ ਵਡਮੁੱਲੀਆਂ ਚੀਜ਼ਾਂ ਨੂੰ ਦੇਖਿਆ ਤੇ ਫੇਰ ਇਸ ਅਯਾਲੀ ਨੂੰ ਤਾੜਿਆ ਬੜੇ ਸਖਤ ਲਫ਼ਜ਼ ਕਹਿ ਕੇ, ਕਹਿੰਦਾ ਕਹੋ ਸਾਚ ਨਤ ਦੈ ਹੋ ਫਾਂਸੀ, ਕਹਤੇ ਆਨੇ ਘਾਤ ਬਿਸਾਸੀ। ਕਹਿੰਦਾ ਕਿ ਦੱਸ ਇਹ ਦੋਵੇਂ ਚੀਜ਼ਾਂ ਕਿੱਥੋਂ ਲੈ ਕੇ ਆਇਆ ਹੈ, ਜੇਕਰ ਝੂਠ ਬੋਲੇਗਾ ਤੇ ਪਤਾ ਲੱਗਾ ਤੇ ਤੈਨੂੰ ਫਿਰ ਫਾਂਸੀ ਦੇ ਉੱਤੇ ਚਾੜ ਦਿਆਂਗਾ। ਕਹਤੇ ਆਨੇ ਘਾਤ ਬਿਸਾਸੀ, ਭਾਵ ਕੇ ਹੇ ਵਿਸਾ ਘਾਤ ਕਰਨ ਵਾਲਿਆ, ਇਹ ਕਿੱਥੋਂ ਲੈ ਕੇ ਆਇਆ। ਸਕਲ ਖੋਜ ਕੋ ਦੇਹ ਬਤਾਏ, ਨਾਹ ਤਾਂ ਪ੍ਰਾਣ ਤੁਰਤ ਤਵ ਜਾਏ। ਕੋਤਵਾਲ ਤਾੜਨਾ ਕਰਕੇ ਅਯਾਲੀ ਨੂੰ ਕਹਿੰਦਾ ਕਿ ਸੱਚੋ ਸੱਚ ਬਿਆਨ ਕਰ, ਕਿੱਥੋਂ ਲੈ ਕੇ ਦੋਵੇਂ ਚੀਜ਼ਾਂ ਆਇਆ ਹੈ, ਜੇਕਰ ਝੂਠ ਬੋਲੇਗਾ ਤੇ ਫਿਰ ਤੇਰੇ ਪ੍ਰਾਣ ਕੱਢ ਲੈ ਜਾਣਗੇ। ਸਭ ਨਰ ਤਿਸਕੇ ਮੁਖ ਕੋ ਹੇਰਤ, ਸੁਣ ਬੇਹੇਤ ਕਹਿਣ ਕੋ ਪ੍ਰੇਰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਉਸ ਅਯਾਲੀ ਦੇ ਮੂੰਹ ਦੇ ਵੱਲ ਦੇਖ ਰਹੇ ਨੇ ਕਿ ਅੱਗੋਂ ਕੀ ਕਹਿੰਦਾ ਹੈ, ਤੇ ਬਾਰ ਬਾਰ ਉਹਨੂੰ ਸੱਚ ਦੱਸਣ ਦੇ ਵਾਸਤੇ ਪ੍ਰੇਰਣਾ ਦਿੰਦੇ ਨੇ। ਤਰਸਤ ਬਸਾਲ ਅਯਾਲੀ ਬੋਲਿਓ, ਚੋਰ ਨਹੀਂ ਮੈਂ ਕਿਸ ਘਰ ਫੋਲਿਓ। ਡਰਦਿਆਂ ਡਰਦਿਆਂ ਅਯਾਲੀ ਬੋਲਿਆ, ਕੋਤਵਾਲ ਨੂੰ ਕਹਿੰਦਾ ਕਿ ਮੈਂ ਚੋਰ ਨਹੀਂ ਹਾਂ, ਮੈਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਚੋਰੀ ਨਹੀਂ ਕੀਤੀ। ਨਹੀਂ ਬਟਵਾਰ ਨ ਬੰਚਕ ਕੋਈ, ਸੁਣੀਏ ਬ੍ਰਿਥਾ ਜਥਾ ਇਹ ਹੋਈ। ਕਹਿੰਦਾ ਨਾ ਮੈਂ ਚੋਰ ਹਾਂ, ਨਾ ਹੀ ਕੋਈ ਧਾੜਾ ਮਾਰਨ ਵਾਲਾ ਧਾੜਵੀ ਹਾਂ, ਨਾ ਹੀ ਕਿਸੇ ਪ੍ਰਕਾਰ ਦਾ ਮੈਂ ਕੋਈ ਠੱਗ ਹਾਂ। ਕਹਿੰਦਾ ਸੁਣੀਏ ਬ੍ਰਿਥਾ ਜਥਾ ਇਹ ਹੋਈ, ਮੈਂ ਆਪਣੀ ਬ੍ਰਿਥਾ ਨੂੰ ਸੁਣਾਉਂਦਾ ਹਾਂ, ਤੁਸੀਂ ਸੁਣੋ। ਆਜਾ ਚਰਾਵਤ ਵਹਿਰ ਫਿਰੰਤਾ, ਆਇਓ ਉਪ ਬਣ ਨਿਕਟ ਤਿਖੰਤਾ। ਕਹਿੰਦਾ ਮੈਂ ਤੇ ਉਜਾੜ ਦੇ ਵਿੱਚ ਆਪਣੀਆਂ ਬੱਕਰੀਆਂ ਨੂੰ ਚਾਰਦਾ ਫਿਰਦਾ ਸੀ, ਅਚਾਨਕ ਇੱਕ ਬਾਗ ਆ ਗਿਆ, ਮੈਨੂੰ ਪਿਆਸ ਲੱਗੀ ਹੋਈ ਸੀ ਤੇ ਮੈਂ ਬਾਗ ਦੇ ਵੱਲ ਵੱਧ ਗਿਆ। ਤੈਹੀ ਉਮਰਾਵ ਮਹਾਨ ਸਮਾਨਾ, ਉਤਰਿਓ ਆਣ ਤੁਰਤ ਹੀ ਜਾਣਾ। ਤੇ ਕਹਿੰਦਾ ਉੱਥੇ ਇੱਕ ਮੈਂ ਵੱਡਾ ਉਮਰਾਵ ਦੇਖਿਆ, ਜਿਹਦੇ ਨਾਲ ਹੋਰ ਵੀ ਉਹਦੇ ਪੰਜ ਸਾਥੀ ਨੇ। ਉਤਰਿਓ ਆਣ ਤੁਰਤ ਹੀ ਜਾਣਾ, ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਨਵਾਂ ਹੀ ਆਇਆ ਤੇ ਉਹਨੇ ਉੱਥੇ ਆਣ ਕੇ ਡੇਰਾ ਲਾਇਆ। ਆਵਤ ਮੋਕੋ ਨਿਕਟ ਬੁਲਾਇਓ, ਦੀਨ ਮੁੰਦਰੀ ਹੱਥ ਲਾਇਓ। ਅਯਾਲੀ ਕਹਿੰਦਾ ਕਿ ਜਦੋਂ ਹੀ ਬਾਗ ਦੇ ਲਾਗੇ ਮੈਂ ਆਇਆ ਤੇ ਮੈਨੂੰ ਦੇਖਦਿਆਂ ਸਾਰ ਉਸ ਵੱਡੇ ਉਮਰਾਵ ਨੇ ਮੈਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲਿਆ। ਕਹਿੰਦਾ ਕਿ ਜਦੋਂ ਮੈਂ ਕੋਲ ਗਿਆ ਤੇ ਆਪਣੇ ਹੱਥ ਦੀ ਮੁੰਦਰੀ ਲਾ ਕੇ ਉਸਨੇ ਮੈਨੂੰ ਦੇ ਦਿੱਤੀ ਤੇ ਇਸ ਤਰ੍ਹਾਂ ਆਖਿਆ, ਇਸ ਕੋ ਤਰ ਲੇ ਆਓ ਮਿਠਾਈ, ਬੀਚ ਦੁਸ਼ਾਲੇ ਲੇ ਹੋ ਪਵਾਈ। ਕਹਿੰਦਾ ਕਿ ਆਪਣੀ ਮੁੰਦਰੀ ਦਿੱਤੀ ਤੇ ਮੈਨੂੰ ਉਮਰਾਵ ਕਹਿਣ ਲੱਗਾ ਕਿ ਜਾ ਬਾਜ਼ਾਰ ਦੇ ਵਿੱਚ ਇਸ ਮੁੰਦਰੀ ਨੂੰ ਗਹਿਣੇ ਧਰ ਕੇ ਤੇ 2 ਰੁਪਈਆਂ ਦੀ ਮਠਿਆਈ ਇਸ ਦੁਸ਼ਾਲੇ ਦੇ ਵਿੱਚ ਪਵਾ ਕੇ ਲਿਆ।
ਆਣੀ ਉਤਾਇਲ ਮੈਂ ਇਸ ਦੀਨੀ, ਲੱਖ ਕਰ ਤਸਕਰ ਪੁੱਜ ਗਹਿਲੀਨੀ।
ਕੋਤਵਾਲ ਨੂੰ ਅਯਾਲੀ ਕਹਿੰਦਾ ਕਿ ਮੈਂ ਛੇਤੀ ਦੇ ਨਾਲ ਇਹਦੀ ਦੁਕਾਨ ਦੇ ਉੱਤੇ, ਹਲਵਾਈ ਦੀ ਦੁਕਾਨ ਦੇ ਉੱਤੇ ਪਹੁੰਚਿਆ। ਮੈਂ ਜਦੋਂ ਇਹਨੂੰ ਚੀਜ਼ਾਂ ਦਿੱਤੀਆਂ ਤੇ ਇਹਨੇ ਚੋਰ ਜਾਣ ਕੇ ਮੈਨੂੰ ਬਾਹ ਤੋਂ ਫੜ ਲਿਆ।
ਬਰਜ ਬਰਜ ਮੈਂ ਇਹ ਸਮਝ ਆਇਓ, ਨਾਹਕ ਜਬਰੀ ਤੇ ਗਹਿ ਲਿਆਇਓ।
ਕੋਤਵਾਲ ਨੂੰ ਕਹਿੰਦਾ ਹੈ ਅਯਾਲੀ ਕਿ ਮੈਂ ਬਹੁਤ ਜ਼ਿਆਦਾ ਇਸ ਹਲਵਾਈ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਇਹਨੇ ਮੇਰੀ ਗੱਲ ਨਹੀਂ ਮੰਨੀ, ਬੇਕਾਰ ਦੇ ਵਿੱਚ ਜ਼ਬਰਦਸਤੀ ਫੜ ਕੇ ਮੈਨੂੰ ਇੱਥੇ ਲੈ ਆਇਆ।
ਉਪ ਬਣ ਵਿਖੇ ਖਸ਼ਟ ਅਸਵਾਰ, ਜਾਨੋ ਤਸਕਰ ਕੈ ਬਟ ਪਾਰ।
ਕੋਤਵਾਲ ਨੂੰ ਅਯਾਲੀ ਕਹਿੰਦਾ ਕਿ ਬਾਗ ਦੇ ਵਿੱਚ ਘੋੜਿਆਂ ਦੇ 6 ਅਸਵਾਰ ਨੇ, ਉਹਨਾਂ ਨੂੰ ਜਾ ਕੇ ਦੇਖੋ, ਮੈਨੂੰ ਨਹੀਂ ਪਤਾ ਉਹ ਚੋਰ ਨੇ, ਉਹ ਧਾੜਵੀ ਨੇ ਜਾਂ ਠੱਗ ਨੇ, ਪਰ ਇਹ ਦੋਵੇਂ ਚੀਜ਼ਾਂ ਮੈਨੂੰ ਉਹਨਾਂ ਦੇ ਵਿੱਚੋਂ ਇੱਕ ਨੇ ਦਿੱਤੀਆਂ ਨੇ, ਦੁਸ਼ਾਲਾ ਵੀ ਤੇ ਮੁੰਦਰੀ ਵੀ।
ਕਹਿ ਕਿਸ ਥਲ ਕੋ ਬੜ ਸਰਦਾਰ, ਸਾਧ ਯਾ ਸਾਧ ਲਿਹੋ ਨਿਰ ਤਾਰ।
ਅਯਾਲੀ ਕਹਿੰਦਾ ਕਿ ਮੈਨੂੰ ਤੇ ਵੱਡਾ ਉਮਰਾਵ ਪ੍ਰਤੀਤ ਹੋਇਆ, ਇਸ ਕਰਕੇ ਮੈਂ ਉਹਦੀ ਗੱਲ ਨੂੰ ਮੰਨਿਆ। ਇਸ ਗੱਲ ਦਾ ਮੈਨੂੰ ਨਹੀਂ ਪਤਾ ਕਿ ਉਹ ਚੋਰ ਨੇ, ਉਹ ਡਾਕੂ ਨੇ, ਠੱਗ ਨੇ ਜਾਂ ਕਿ ਕਿਸੇ ਜਗ੍ਹਾ ਦੇ ਵੱਡੇ ਸਰਦਾਰ ਨੇ। ਸਾਧ ਅਸਾਧ ਲਿਹੋ ਨਿਰਤਾਰ, ਤੁਸੀਂ ਚੱਲੋ ਤੇ ਜਾ ਕੇ ਉਹਨਾਂ ਨੂੰ ਦੇਖੋ, ਪਰਖ ਕਰੋ ਕਿ ਸਾਧ ਨੇ ਜਾਂ ਕਿ ਅਸਾਧ ਨੇ।
ਕਹੋ ਨਕੂਰ ਹੇਰ ਤਿੰਨ ਲੀਜੈ, ਬੂਜੋ ਚੱਲ ਕਰ ਨਿਰਣੈ ਕੀਜੈ।
ਅਯਾਲੀ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਮੈਂ ਝੂਠ ਨਹੀਂ ਬੋਲਦਾ, ਮੇਰੇ ਨਾਲ ਜਾ ਕੇ ਉਹਨਾਂ ਨੂੰ ਦੇਖ ਲੋ, ਉਹਨਾਂ ਤੋਂ ਪੁੱਛੋ ਤੇ ਚੱਲ ਕੇ ਨਿਰਣਾ ਕਰੋ ਕਿ ਉਹ ਕੌਣ ਨੇ, ਕਿੱਥੋਂ ਆਏ ਨੇ।
ਮੋਹ ਮੈਂ ਦੋਸ਼ ਹੋਏ ਜੇ ਕੋਈ, ਚਾਹੋ ਸ਼ਾਸਨਾ ਦੀਜੈ ਸੋਈ।
ਅਯਾਲੀ ਕਹਿੰਦਾ ਕਿ ਜੇਕਰ ਮੇਰੇ ਵਿੱਚ ਕੋਈ ਦੋਸ਼ ਤੁਸੀਂ ਦੇਖੋਗੇ ਤੇ ਫਿਰ ਜੋ ਤੁਹਾਡਾ ਜੀ ਕਰੇਗਾ ਉਹੀ ਮੈਨੂੰ ਸਜ਼ਾ ਦਿਓ।
ਇਮ ਸੁਣ ਸਭ ਹੀ ਲਖਿਓ ਅਯਾਲੀ, ਨਿਰਣੇ ਕਰਬੇ ਚਹੋ ਬੇਸਾਲੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅਯਾਲੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਤੇ ਉਹਦੀਆਂ ਗੱਲਾਂ ਦੇ ਉੱਤੇ ਸਾਰਿਆਂ ਨੇ ਵਿਸ਼ਵਾਸ ਕੀਤਾ ਤੇ ਉਸ ਨੂੰ ਸੱਚਾ ਸਾਬਤ ਕਰਨ ਦੇ ਵਾਸਤੇ ਫਿਰ ਉਹਦੇ ਨਾਲ ਨਿਰਣਾ ਕਰਨ ਦੇ ਵਾਸਤੇ ਚੱਲ ਪਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੁਣ ਅਦਾਲਤੀ ਸਬਣ ਮੈਂ, ਸਾਚ ਲਖਣ ਕੇ ਹੇਤ, जोगल सिपाही सो कहियो गमणो संग सुचेत।
ग्रंथाकार भाई संतोख सिंह जी लिखते ने कि जरा अदालती सी पाव कि जरा कोतवाल सी उन्हें सच की परख करने दे वास्ते हुक्म करके दो सिपाहियों नु आख्या कि इस अयाली दे नाल सुचेत होके जाओ जिथे बाग ए दसदा है।
उप बन बिखे जाओ इस संग पिखो तहां इस वारन टंग।
दो सिपाहियों नु कोतवाल ने हुक्म कीता है कि अयाली दे नाल जाओ उस बाग दे विच जिथे कहिंदा है कि छे घोड़ियां दे सवार आए हुए ने जाके उन्हां दी परख करो।
नाओ गाओ बूजो सब पांती आवन जान कहां को जाती।
सिपाहियों नु कोतवाल ने हुक्म कीता है कि जेड़े उत्थे होणगे ਉਹਨਾਂ ਦੇ ਨਾਂ ਪੁੱਛਣੇ ਨੇ, ਇਸ ਤੋਂ ਇਲਾਵਾ ਉਹਨਾਂ ਦੇ ਪਿੰਡਾਂ ਦਾ ਨਾਂ ਪੁੱਛਣਾ ਹੈ, ਇਸ ਤੋਂ ਇਲਾਵਾ ਇਹ ਵੀ ਪੁੱਛਣਾ ਹੈ ਕਿ ਕਿੱਥੋਂ ਆਏ ਨੇ ਤੇ ਅੱਗੇ ਕਿੱਥੇ ਜਾ ਰਹੇ ਨੇ।
ਕਿਸ ਥਲ ਕੇ ਹੋਏ ਹੈ ਸਰਦਾਰ ਨਾਂ ਤਲਖ ਪਰੇ ਬਟ ਪਾਰ।
ਪਤਾ ਤੇ ਲੱਗੇ ਕਿ ਕਿਹੜੀ ਜਗ੍ਹਾ ਦੇ ਉਹ ਵੱਡੇ ਸਰਦਾਰ ਨੇ, ਜੇਕਰ ਸਰਦਾਰ ਨਹੀਂ ਹਨ ਤੇ ਫੇਰ ਜ਼ਰੂਰ ਧਾੜਵੀ ਨੇ।
ਮਾਲ ਖਸੋਟਨ ਕਿਸ ਕੋ ਆਏ ਬੈਠੇ ਵਹਿਰ ਜਿਨ ਅਸਨ ਮੰਗਾਏ।
ਜੇਕਰ ਐਸਾ ਨਹੀਂ ਹੈ ਤੇ ਫੇਰ ਇਸ ਤਰ੍ਹਾਂ ਮਾਲੂਮ ਹੁੰਦਾ ਕਿ ਮਾਲ ਖੋ ਕੇ ਕਿਤੋਂ ਲੈ ਕੇ ਆਏ ਨੇ ਤੇ ਬੈਠੇ ਨੇ ਬਾਹਰ ਤੇ ਬਾਹਰ ਬਹਿ ਕੇ ਹੀ ਭੋਜਨ ਮੰਗਵਾਇਆ।
ਜਿਮ ਪਾਜ ਨਹੀਂ ਸੋਗਤ ਕੀ ਜੈ ਪੇਦ ਮਦਰ ਬਾਕਣ ਤੇ ਲਿਜੈ।
ਕੋਤਵਾਲ ਸਿਪਾਹੀਆਂ ਨੂੰ ਕਹਿੰਦਾ ਕਿ ਮਿੱਠੇ ਬਚਨ ਕਹਿ ਕੇ ਉਹਨਾਂ ਦਾ ਭੇਦ ਲੈਣਾ ਹੈ, ਪਰ ਦੂਸਰੇ ਪਾਸੇ ਇੰਨੀ ਤਕੜਾਈ ਰੱਖਣੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਭੱਜ ਨਾ ਜਾਣ।
ਇੱਕ ਤਹ ਰਹੋ ਸ਼ੀਘਰ ਇੱਕ ਆਵੇ ਜਥਾ ਹੋਏ ਤਿਮਿਆਨ ਸੁਣਾਵੇ।
ਦੋਵਾਂ ਸਿਪਾਹੀਆਂ ਨੂੰ ਕਹਿੰਦਾ ਕਿ ਪੁੱਛ ਪੜਤਾਲ ਚੰਗੇ ਤਰੀਕੇ ਦੇ ਨਾਲ ਕਰਨੀ ਹੈ, ਜਦੋਂ ਸਾਰਾ ਕੁਝ ਪੁੱਛ ਲਵੋਗੇ ਤੇ ਫਿਰ ਤੁਹਾਡੇ ਵਿੱਚੋਂ ਇੱਕ ਸਿਪਾਹੀ ਨਿਗਰਾਨੀ ਦੇ ਵਾਸਤੇ ਉਹਨਾਂ ਦੇ ਲਾਗੇ ਰਵੇ ਤੇ ਦੂਸਰਾ ਆਣ ਕੇ ਝੱਟ ਮੈਨੂੰ ਖਬਰ ਦੇ ਦੇ।
ਕਰਿਓ ਅਗਾਰੀ ਤਬ ਅਯਾਲੀ ਚਲੇ ਸਿਪਾਹੀ ਸਾਥ ਉਤਾਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਦੋਵਾਂ ਸਿਪਾਹੀਆਂ ਨੇ ਉਸ ਅਯਾਲੀ ਨੂੰ ਅੱਗੇ ਲਾਇਆ ਹੈ ਤੇ ਕਾਲੀ ਦੇ ਨਾਲ ਉਹਦੇ ਪਿੱਛੇ ਤੁਰ ਪਏ।
ਖੜਗ ਸਿਪਰ ਜਿਨ ਧਾਰਨ ਕੀਨ ਉਪ ਬਣ ਕੋ ਗਵਣੇ ਸੰਗ ਲੀਨ।
ਜਿਨ੍ਹਾਂ ਦੋਵਾਂ ਸਿਪਾਹੀਆਂ ਨੇ ਤਲਵਾਰਾਂ ਨੂੰ ਤੇ ਢਾਲਾਂ ਨੂੰ ਫੜਿਆ ਹੋਇਆ ਸੀ ਉਹਨਾਂ ਦੋਵਾਂ ਸਿਪਾਹੀਆਂ ਨੂੰ ਬਾਗ ਦੇ ਵੱਲ ਲੈ ਕੇ ਤੁਰ ਪਿਆ ਅਯਾਲੀ।
ਆਵਤ ਦੇਖ ਦੂਰ ਤੇ ਜਬੈ ਮਤੀ ਦਾਸੀਮ ਬੋਲਿਓ ਤਬੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਰੋਂ ਹੀ ਆਉਂਦਾ ਹੋਇਆ ਅਯਾਲੀ ਨੂੰ ਦੇਖਿਆ ਤੇ ਮਤੀ ਦਾਸ ਜੀ ਇਸ ਤਰ੍ਹਾਂ ਬੋਲੇ,
ਕਹਿੰਦੇ ਨੇ ਪਠਿਓ ਆਪ ਕੋ ਆਵਤ ਸੋਈ ਆਨਿਓ ਅਸਨ ਪਿਨਾਹਣ ਜੋਈ।
ਕਹਿੰਦਾ ਸੱਚੇ ਪਾਤਸ਼ਾਹ ਜਿਸ ਅਯਾਲੀ ਨੂੰ ਘੱਲਿਆ ਸੀ ਉਹ ਤੇ ਆ ਰਿਹਾ ਹੈ, ਪਰ ਲੱਗਦਾ ਹੈ ਕਿ ਭੋਜਨ ਤੇ ਉਹ ਲੈ ਕੇ ਨਹੀਂ ਆਇਆ।
ਸਵਣ ਸੁਣਾਵਤ ਸਤ ਗੁਰ ਕਹਿਓ ਆਵਤ ਉਹੀ ਠੀਕ ਤੁਮ ਲਹਿਓ।
ਸਤਿਗੁਰਾਂ ਨੇ ਵੀ ਉਸ ਪਾਸੇ ਨੂੰ ਨਿਗਾਹ ਮਾਰੀ ਹੈ ਤੇ ਸਤਿਗੁਰਾਂ ਨੇ ਬਚਨ ਕੀਤਾ, ਮਤੀ ਦਾਸ ਤੂੰ ਠੀਕ ਕਹਿ ਰਿਹਾ ਹੈ, ਜਿਹਨੂੰ ਅਸੀਂ ਭੇਜਿਆ ਸੀ ਉਹੀ ਆ ਰਿਹਾ।
ਤਉ ਜਾਣੀਐ ਬਣੋ ਕਸੂਤ ਆਨੇ ਸੰਗ ਦੋਏ ਜਮ ਦੂਤ।
ਸਤਿਗੁਰੂ ਜੀ ਕਹਿੰਦੇ ਨੇ ਆ ਤੇ ਉਹੀ ਅਯਾਲੀ ਰਿਹਾ ਹੈ, ਪਰ ਤਾਂ ਵੀ ਮਤੀ ਦਾਸ ਇੱਕ ਕਸੂਤੀ ਜੀ ਗੱਲ ਲੱਗਦਾ ਹੈ ਬਣ ਗਈ ਹੈ। ਕਹਿੰਦੇ ਨੇ ਆਨੇ ਸੰਗ ਦੋਏ ਜਮਦੂਤ, ਉਹ ਇਕੱਲਾ ਆਪ ਹੀ ਆ ਨਹੀਂ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਮਤੀ ਦਾਸ ਉਹਦੇ ਪਿੱਛੇ ਤੇ ਦੋ ਜਮਦੂਤ ਵੀ ਆ ਰਹੇ ਨੇ।
ਨਹੀਂ ਸੌਦਾ ਨਿਓ ਮਲਖੀਅਤ ਅਗਰ ਜੁਗਣ ਕੇ ਛੂਛੋ ਪਿਖੀਅਤ।
ਸੌਦਾ ਵੀ ਕੋਈ ਲੈ ਕੇ ਨਹੀਂ ਆਇਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ।
ਅਗਰ ਜੁਗਣ ਕੇ ਛੂਛੋ ਦਿਖੀਅਤ,
ਉਹ ਜਿਹੜੇ ਦੋ ਜਮਦੂਤ ਆ ਰਹੇ ਨੇ ਉਹਨਾਂ ਦੇ ਅੱਗੇ ਇਹ ਇਕੱਲਾ ਹੀ ਖਾਲੀ ਹੱਥੀ ਪਰਤ ਰਿਹਾ।
ਸੁਣ ਕੇ ਮਤੀ ਦਾਸ ਤੇ ਆਦ ਗੁਰੂ ਚਰਿੱਤਰ ਤੇ ਪੇ ਬਿਸ ਮਾਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਦੋ ਜਮਦੂਤ ਆ ਰਹੇ ਨੇ ਤੇ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਮਤੀ ਦਾਸ ਦੇ ਸਮੇਤ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦਾ ਕੌਤਕ ਵਰਤਾ ਰਹੇ ਨੇ। ਪਾਣ ਅਯਾਲੀ ਕੇ ਪਕਵਾਨ ਅਨਵਾਵਣ ਕਰ ਚਾਹਤ ਖਾਣ। ਸਾਰੇ ਵਿਚਾਰਾਂ ਕਰਦੇ ਨੇ ਕਿ ਗੱਲਾਂ ਬਹੁਤ ਹੀ ਜ਼ਿਆਦਾ ਅਣਹੋਣੀਆਂ ਜੀਆਂ ਨੇ। ਪਹਿਲਾਂ ਤੇ ਅਯਾਲੀ ਦੇ ਹੱਥ ਦੇ ਵਿੱਚ ਮੁੰਦਰੀ ਦੇ ਕੇ ਪਕਵਾਨ ਲੈਣ ਦੇ ਵਾਸਤੇ ਭੇਜਿਆ ਤੇ ਅਯਾਲੀ ਦੇ ਹੱਥੋਂ ਹੀ ਇਹਨਾਂ ਨੇ ਪਕਵਾਨਾਂ ਨੂੰ ਖਾਣ ਦੀ ਚਾਹ ਕੀਤੀ। ਜੇ ਨਿਤ ਸੁਚ ਸੋ ਕਰ ਤੇ ਆਹਾਰ ਅਬ ਬਿਲੋਕ ਕਿਆ ਕੀਨ ਉਚਾਰ। ਸੋਚਦੇ ਨੇ ਕਿ ਸਤਿਗੁਰੂ ਜੀ ਤੇ ਹਮੇਸ਼ਾ ਹੀ ਸੁੱਚ ਤੇ ਮਰਿਆਦਾ ਦੇ ਨਾਲ ਪ੍ਰਸ਼ਾਦ ਪਾਣੀ ਛਕਦੇ ਨੇ। ਅਬ ਬਿਲੋਕ ਕਿਆ ਕੀਨ ਉਚਾਰ ਤੇ ਇਸ ਅਯਾਲੀ ਨੂੰ ਦੇਖ ਕੇ ਇਹਨਾਂ ਨੇ ਕਿਸ ਤਰ੍ਹਾਂ ਦਾ ਬਚਨ ਕਹਿ ਦਿੱਤਾ ਕਿ ਮਠਿਆਈ ਲੈਣ ਦੇ ਵਾਸਤੇ ਇਸ ਅਯਾਲੀ ਨੂੰ ਭੇਜ ਦਿੱਤਾ। ਪਤਾ ਨੀ ਇਹ ਕਿਹੜੀ ਜਾਤੀ ਦਾ ਤੇ ਕੌਣ ਹੈ। ਦੋ ਜਮਦੂਤ ਆਵਤੇ ਸਾਥ ਕਹਾਂ ਰਚੀ ਗਤ ਇਸ ਬਿਦ ਨਾਥ। ਤੇ ਸੋਚਦੇ ਨੇ ਕਿ ਹੁਣ ਸਤਿਗੁਰਾਂ ਨੇ ਐਸਾ ਬਚਨ ਕਹਿ ਦਿੱਤਾ ਹੈ ਕਿ ਦੋ ਜਮਦੂਤ ਆ ਰਹੇ ਨੇ, ਇਹ ਬਹੁਤ ਹੀ ਜ਼ਿਆਦਾ ਅਣਹੋਣੀ ਜੀ ਗੱਲ ਹੈ, ਇਹ ਕਿਸ ਤਰ੍ਹਾਂ ਦੀ ਸਤਿਗੁਰੂ ਜੀ ਵਿਧੀ ਨੂੰ ਕਰ ਰਹੇ ਨੇ।
ਕਰੈ ਵਿਚਾਰਨ ਕੋ ਬਹੁ ਬਾਰੀ ਨਹੀਂ ਬੋਲੇ ਪ੍ਰਣ ਗੋਰੇ ਅਨੁਸਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਸਿੱਖਾਂ ਨੇ ਬਹੁਤੀਆਂ ਸਾਰੀਆਂ ਮਨ ਦੇ ਵਿੱਚ ਵਿਚਾਰਾਂ ਕੀਤੀਆਂ ਨੇ ਪਰ ਨਹੀਂ ਬੋਲੇ, ਕੋਈ ਵੀ ਕਿਸੇ ਨੇ ਬਚਨ ਨਹੀਂ ਕੀਤਾ। ਪ੍ਰਣ ਗੁਰ ਅਨੁਸਾਰੀ ਭਾਵ ਕਿ ਗੁਰਾਂ ਦੇ ਅਨੁਸਾਰ ਰਹਿਣ ਦਾ ਉਹਨਾਂ ਨੇ ਪਹਿਲਾਂ ਹੀ ਪ੍ਰਣ ਕੀਤਾ ਹੋਇਆ, ਇਸ ਕਰਕੇ ਕੁਝ ਬੋਲੇ ਨਾ।
ਬ੍ਰਿਧ ਕੇ ਬੰਸ ਸਾਧ ਗੁਰ ਦਿੱਤਾ ਹੋਣ ਹਾਰ ਪਰ ਮਨ ਦ੍ਰਿੜ ਕੀਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਦੀ ਕੁਲ ਦੇ ਵਿੱਚ ਜਿਹੜਾ ਪੈਦਾ ਹੋਇਆ ਹੈ ਜਿਸ ਦਾ ਨਾਮ ਹੈ ਗੁਰਦਿੱਤਾ, ਜਿਹੜਾ ਕਿ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਹੈ, ਹੋਣ ਹਾਰ ਪਰ ਮਨ ਦ੍ਰਿੜ ਕੀਤਾ। ਹੋਣ ਹਾਰ ਦੇ ਉੱਤੇ ਇਸ ਗੁਰਦਿੱਤੇ ਨੇ ਆਪਣੇ ਮਨ ਨੂੰ ਦ੍ਰਿੜ ਕੀਤਾ ਹੋਇਆ, ਪੱਕਾ ਕੀਤਾ ਹੋਇਆ।
ਜੋ ਗੁਰ ਕਰੈ ਭਲੀ ਸਭ ਹੋਏ ਕੋਟ ਜਤਨ ਤੇ ਮਿਟੈ ਨਾ ਸੋਏ।
ਭਾਵ ਕੇ ਗੁਰਦਿੱਤਾ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਜੋ ਕੁਝ ਸਤਿਗੁਰੂ ਜੀ ਕਰਦੇ ਨੇ ਉਹ ਭਲਾ ਹੀ ਕਰਦੇ ਨੇ, ਕੋਟ ਯਤਨ ਤੇ ਮਿਟੈ ਨਾ ਸੋਏ।
ਭਾਵ ਕੇ ਗੁਰੂ ਦੀ ਕੀਤੀ ਨੂੰ ਕਰੋੜਾਂ ਯਤਨ ਕਰਨ ਦੇ ਨਾਲ ਵੀ ਮਿਟਾਇਆ ਨਹੀਂ ਜਾ ਸਕਦਾ। ਇਮ ਲਖ ਕਹਿ ਤੂਸ਼ਣ ਹੋਏ ਰਹਿਓ ਭਲੀ ਕੇ ਬੁਰੀ ਨਹੀਂ ਬਚ ਕਹਿਓ।
ਇਸ ਤਰ੍ਹਾਂ ਦੇ ਬਿਰਤਾਂਤ ਨੂੰ ਜਾਣ ਕੇ ਗੁਰਦਿੱਤਾ ਜੀ ਕੁਝ ਵੀ ਬੋਲੇ ਨੇ, ਭਲੀ ਕੇ ਬੁਰੀ ਨਹੀਂ ਬਚ ਕਹਿਓ, ਭਾਵ ਕੇ ਨਾ ਮਾੜਾ ਆਖਿਆ ਤੇ ਨਾ ਕੁਝ ਚੰਗਾ ਆਖਿਆ।
ਇਤਨੇ ਮੈਂ ਪਹੁੰਚੇ ਚਲ ਤੀਨੋ ਉਪਬਣ ਵਿਖੇ ਪ੍ਰਵੇਸ਼ਨ ਕੀਨੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਉਹ ਤਿੰਨਾਂ ਨੇ ਆਣ ਕੇ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਇੱਕ ਅਯਾਲੀ ਹੈ ਤੇ ਦੋ ਉਸਦੇ ਨਾਲ ਸਿਪਾਹੀ ਨੇ।
ਖਰੇ ਹਜ਼ੂਰ ਗੁਰੂ ਕੇ ਹੋਏ ਬੂਝੇ ਕਿਤ ਤੇ ਹੋ ਤੁਮ ਕੋਏ।
ਜਦੋਂ ਸਤਿਗੁਰਾਂ ਦੇ ਲਾਗੇ ਆਏ ਅਯਾਲੀ ਨੇ ਇਸ਼ਾਰਾ ਕਰਕੇ ਦੱਸਿਆ ਕਿ ਇਹਨਾਂ ਨੇ ਮੈਨੂੰ ਦੁਸ਼ਾਲਾ ਤੇ ਮੁੰਦਰੀ ਦਿੱਤੀ ਹੈ। ਉਸ ਵੇਲੇ ਫਿਰ ਉਹ ਜਿਹੜੇ ਦੋ ਸਿਪਾਹੀ ਸਨ ਉਹਨਾਂ ਨੇ ਸਤਿਗੁਰਾਂ ਦੇ ਉੱਤੇ ਸਵਾਲ ਕੀਤਾ, ਬੂਝੇ ਕਿਤ ਤੇ ਹੋ ਤੁਮ ਕੋਏ। ਉਹਨਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ।
ਕਹਾਂ ਨਾਮ ਕਿਸ ਗ੍ਰਾਮ ਬਸੰਤੇ ਕਿਤ ਤੇ ਆਏ ਕਹਾਂ ਗਮਨ ਤੇ।
ਕੀ ਤੁਹਾਡਾ ਨਾਮ ਹੈ, ਇਸ ਤੋਂ ਇਲਾਵਾ ਤੁਹਾਡੇ ਪਿੰਡ ਦਾ ਕੀ ਨਾਂ ਹੈ, ਜਿੱਥੇ ਤੁਸੀਂ ਰਹਿੰਦੇ ਹੋ, ਇਸ ਕਰਕੇ ਦੱਸੋ ਕਿੱਥੋਂ ਆ ਰਹੇ ਹੋ ਤੇ ਅੱਗੇ ਕਿੱਥੇ ਜਾ ਰਹੇ ਹੋ।
ਸੁਣ ਬੋਲੇ ਸਤਿਗੁਰ ਸੁਖ ਤਾਮੂ ਤੇਗ ਬਹਾਦਰ ਹੈ ਹਮ ਨਾਮੂ।
ਜਦੋਂ ਸਿਪਾਹੀਆਂ ਨੇ ਸਵਾਲ ਕੀਤਾ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸੁਖਾਂ ਦੇ ਮੂਲ ਨੇ ਉਹਨਾਂ ਨੇ ਬਚਨ ਕੀਤਾ, ਕਹਿੰਦੇ ਨੇ ਤੇਗ ਬਹਾਦਰ ਹੈ ਹਮ ਨਾਮੂ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਨਾਂ ਹੈ ਤੇਗ ਬਹਾਦਰ।
ਸ੍ਰੀ ਨਾਨਕ ਕੀ ਕਰੁਣਾ ਹੈ ਯਾ ਤੇ ਗੁਰੂ ਜਗਤ ਮੈਂ ਕਹੈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬੜੀ ਦਇਆ ਹੈ, ਇਸ ਕਰਕੇ ਆਮ ਦੁਨੀਆਂ ਦੇ ਲੋਕ ਸਾਨੂੰ ਗੁਰੂ ਕਹਿੰਦੇ ਨੇ। ਵਿਚਰੈ ਜਿਤ ਕਿਤ ਸਹਿਜ ਸੁਭਾਏ, ਫਿਰ ਹੋਏ ਬਸੈ ਨਹੀਂ ਇੱਕ ਥਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਧਰ ਉਧਰ ਬਹੁਤਾ ਜਿਆਦਾ ਸਹਿਜ ਸੁਭਾਅ ਦੇ ਨਾਲ ਹੀ ਵਿਚਰਦੇ ਹਾਂ, ਫਿਰ ਹੋਏ ਬਸੈ ਨਹੀਂ ਇੱਕ ਥਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਪੱਕੀ ਜਗ੍ਹਾ ਨਹੀਂ ਹੈ, ਇਸ ਕਰਕੇ ਇੱਕ ਜਗ੍ਹਾ ਦੇ ਉੱਤੇ ਅਸੀਂ ਵਸਦੇ ਨੇ।
ਇਹ ਸੁਣ ਕੇ ਗੁਰ ਤੇ ਤਿਸ ਠੌਰਾ, ਗਮਣਿਓ ਇੱਕ ਸਿਪਾਹੀ ਦੌਰਾ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਸਿਪਾਹੀ ਕਾਲੀ ਦੇ ਨਾਲ ਹੀ ਕੋਤਵਾਲ ਨੂੰ ਖਬਰ ਦੇਣ ਦੇ ਵਾਸਤੇ ਦੌੜ ਗਏ।
ਸੰਗ ਅਯਾਲੀ ਕੇ ਇੱਕ ਖਰਿਓ, ਪ੍ਰਭ ਨੇ ਤਬੈ ਬੂਝਬੋ ਕਰਿਓ।
ਇੱਕ ਸਿਪਾਹੀ ਤੇ ਕੋਤਵਾਲ ਨੂੰ ਖਬਰ ਦੇਣ ਦੇ ਵਾਸਤੇ ਦੌੜ ਗਿਆ, ਦੂਸਰਾ ਸਿਪਾਹੀ ਅਯਾਲੀ ਦੇ ਸਮੇਤ ਸਤਿਗੁਰਾਂ ਦੇ ਲਾਗੇ ਖਲੋਤਾ ਰਿਹਾ।
ਪ੍ਰਭ ਨੇ ਤਬੇ ਬੂਝਬੋ ਕਰਿਓ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਛਾਪ ਦੁਸ਼ਾਲਾ ਕਹਾਂ ਮਿਠਾਈ, ਨਹੀਂ ਆਨਿਓ ਕੁਛ ਨਿਕਟ ਇਹ ਥਾਈ।
ਸਤਿਗੁਰੂ ਜੀ ਅਯਾਲੀ ਨੂੰ ਕਹਿੰਦੇ ਨੇ ਕਿ ਤੇਰੇ ਕੋਲ ਨਾ ਛਾਪ ਹੈ, ਨਾ ਦੁਸ਼ਾਲਾ ਹੈ ਤੇ ਨਾ ਹੀ ਮਿਠਾਈ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਤਿੰਨਾਂ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਲੈ ਕੇ ਕਿਉਂ ਨਹੀਂ ਉਪੜਿਆ,
ਭਾਵ ਕਿ ਤੈਨੂੰ ਦੁਸ਼ਾਲੇ ਦੇ ਵਿੱਚ ਮਠਿਆਈ ਪਾ ਕੇ ਲਿਆਉਣ ਦੇ ਵਾਸਤੇ ਆਖਿਆ ਸੀ, ਤੂੰ ਮਠਿਆਈ ਲੈ ਕੇ ਨਹੀਂ ਆਇਆ। ਇਸ ਤੋਂ ਇਲਾਵਾ ਦੁਸ਼ਾਲਾ ਤੇ ਮੁੰਦਰੀ ਜਿਹੜੀ ਤੈਨੂੰ ਦਿੱਤੀ ਸੀ ਉਹ ਵੀ ਮੋੜ ਕੇ ਨਹੀਂ ਲਿਆਇਆ, ਇਹ ਚੀਜ਼ਾਂ ਕਿੱਥੇ ਨੇ।
ਸੁਣ ਕਰ ਜੋਰ ਕਹਿਓ ਤਿਸ ਕਾਲਾ, ਗਹਿਓ ਬਾਣੀਏ ਦੇਖ ਦੁਸ਼ਾਲਾ।
ਹੱਥ ਜੋੜ ਕੇ ਅਯਾਲੀ ਕਹਿੰਦਾ ਕਿ ਮੈਂ ਕੀ ਦੱਸਾਂ, ਜਦੋਂ ਮੈਂ ਖਰੀਦਣ ਦੇ ਵਾਸਤੇ ਮਠਿਆਈ ਦੁਕਾਨ ਦੇ ਉੱਤੇ ਗਿਆ ਤੇ ਦੁਸ਼ਾਲੇ ਨੂੰ ਦੇਖਦਿਆਂ ਸਾਰ ਹੀ ਬਾਣੀਏ ਹਲਵਾਈ ਨੇ ਮੈਨੂੰ ਫੜ ਲਿਆ।
ਚੱਲ ਚਬੂਤਰੇ ਮੈਂ ਪਹੁੰਚਾਇਓ, ਛੀਨ ਮੋਹੇ ਤੇ ਤਹਾਂ ਰਖਾਇਓ।
ਸਤਿਗੁਰਾਂ ਨੂੰ ਅਯਾਲੀ ਕਹਿੰਦਾ ਕਿ ਮੈਨੂੰ ਚੋਰ ਜਾਣ ਕੇ ਹਲਵਾਈ ਮੈਨੂੰ ਥਾਣੇ ਲੈ ਗਿਆ, ਥਾਣੇਦਾਰ ਦੇ ਕੋਲ ਜਾ ਫੜਾਇਆ ਤੇ ਉਹਨੇ ਥਾਣੇਦਾਰ ਨੇ ਇਹ ਦੋਵੇਂ ਚੀਜ਼ਾਂ ਮੇਰੇ ਤੋਂ ਰਖਵਾ ਲਈ।
ਹੀਰਾ ਹੇਰ ਮੁੰਦਰੀ ਮਾਹੀ, ਤਾਰੇ ਅਦਾਲਤੀ ਆਪਣੇ ਪਾਹੀ।
ਕਹਿੰਦਾ ਸੱਚੇ ਪਾਤਸ਼ਾਹ, ਤੁਹਾਡੀ ਮੁੰਦਰੀ ਦੇ ਵਿੱਚ ਜਿਹੜਾ ਹੀਰਾ ਸੀ ਉਸ ਨੂੰ ਵੀ ਕੋਤਵਾਲ ਨੇ ਦੇਖਿਆ ਤੇ ਉਸ ਅਦਾਲਤੀ ਨੇ ਆਪਣੇ ਕੋਲ ਹੀ ਉਹਨਾਂ ਦੋਵਾਂ ਚੀਜ਼ਾਂ ਨੂੰ ਰੱਖ ਲਿਆ।
ਨਿਰਣੇ ਕਰਨ ਹੇਤ ਪਠ ਦੋਏ, ਇੱਕ ਤੋਂ ਗਯੋ ਬੂਝ ਕਰ ਸੋਏ।
ਕਹਿੰਦਾ ਕਿ ਇਸ ਗੱਲ ਦਾ ਨਿਰਣਾ ਕਰਨ ਦੇ ਵਾਸਤੇ ਇਹ ਮੇਰੇ ਨਾਲ ਆਏ ਨੇ ਕਿ ਮੈਂ ਜੋ ਵੀ ਕੁਝ ਉੱਥੇ ਆਖਿਆ ਹੈ ਉਹ ਸੱਚ ਆਖਿਆ ਹੈ ਕਿ ਝੂਠ ਆਖਿਆ।
ਕਹਿੰਦਾ ਕਿ ਨਿਰਣਾ ਕਰਨ ਦੇ ਵਾਸਤੇ ਕੋਤਵਾਲ ਨੇ ਦੋ ਸਿਪਾਹੀ ਭੇਜੇ ਸਨ, ਇੱਕ ਤੇ ਤੁਹਾਡਾ ਨਾਂ ਸੁਣ ਕੇ ਦੌੜ ਗਿਆ ਦੱਸਣ ਦੇ ਵਾਸਤੇ ਤੇ ਦੂਜਾ ਇਹ ਮੇਰੇ ਲਾਗੇ ਖਲੋਤਾ। ਇਮ ਮੋਕੋ ਮੁਸ਼ਕਲ ਬਣ ਗਈ, ਅਬ ਗਮਣੋ ਸਭ ਹੀ ਕਹਿ ਦਈ।
ਅਯਾਲੀ ਕਹਿੰਦਾ ਕਿ ਮੈਂ ਤੇ ਵੱਡੀ ਗਲਤੀ ਕਰ ਬੈਠਾ, ਤੁਹਾਡੇ ਬਚਨ ਨੂੰ ਮੰਨ ਕੇ ਮੇਰੇ ਵਾਸਤੇ ਤੇ ਬੜੀ ਔਕੜ ਵਾਲੀ ਗੱਲ ਬਣ ਗਈ ਹੈ।
ਅਬ ਗਮਣੋ ਸਭ ਹੀ ਕਹਿ ਦਈ, ਹੁਣ ਮੈਂ ਜਾਣਾ ਚਾਹੁੰਦਾ ਹਾਂ ਕਿਉਂਕਿ ਜੋ ਕੁਝ ਵਾਪਰਿਆ ਉਹ ਮੈਂ ਤੁਹਾਨੂੰ ਬਿਆਨ ਕਰ ਦਿੱਤਾ।
ਜਾਏ ਅਯਾਲੀ ਅਜਾ ਸਮਾਰੀ, ਗਯੋ ਸਿਪਾਹੀ ਸਕਲ ਉਚਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਅਯਾਲੀ ਨੇ ਜਾਣ ਦੀ ਆਗਿਆ ਮੰਗੀ ਤੇ ਆਪਣੀਆਂ ਬੱਕਰੀਆਂ ਨੂੰ ਜਾ ਸਾਂਭਿਆ ਉਸਨੇ, ਦੂਸਰੇ ਪਾਸੇ ਇੱਕ ਸਿਪਾਹੀ ਦੌੜਦਾ ਹੋਇਆ ਪਹੁੰਚਿਆ ਕੋਤਵਾਲ ਦੇ ਕੋਲ ਤੇ ਉਹਨੇ ਜਾ ਕੇ ਸਾਰਾ ਬਿਰਤਾਂਤ ਸੁਣਾਇਆ।
ਸੋਡੀ ਸ੍ਰੀ ਗੁਰ ਤੇਗ ਬਹਾਦਰ, ਮਾਨਤ ਸਭ ਹਿੰਦੂ ਜਿਹੇ ਸਾਦਰ।
ਸਿਪਾਹੀ ਕੋਤਵਾਲ ਨੂੰ ਜਾ ਕੇ ਕਹਿੰਦਾ ਕਿ ਜਿਹੜੇ ਸੋਢੀ ਨੇ ਜਿਨ੍ਹਾਂ ਦਾ ਨਾਮ ਤੇਗ ਬਹਾਦਰ ਹੈ, ਜਿਹਨੂੰ ਸਾਰੇ ਦੇ ਸਾਰੇ ਹਿੰਦੂ ਸਤਿਕਾਰ ਦੇ ਨਾਲ ਮੰਨਦੇ ਨੇ।
ਛਾਪ ਦੁਸ਼ਾਲਾ ਹੈ ਤਿੰਨ ਕੇਰਾ, ਖੱਟ ਅਸਵਾਰ ਸੰਗ ਤੇ ਹੇਰਾ।
ਕਹਿੰਦਾ ਕਿ ਇਹ ਜਿਹੜਾ ਦੁਸ਼ਾਲਾ ਹੈ ਤੇ ਜਿਹੜੀ ਛਾਪ ਹੈ ਇਹ ਦੋਵੇਂ ਚੀਜ਼ਾਂ ਉਹਨਾਂ ਦੀਆਂ ਨੇ।
ਕਹਿੰਦਾ ਖਾਟ ਸਵਾਰ ਸੰਗ ਤੇ ਹੇਰਾ, ਭਾਵ ਕੇ ਘੋੜਿਆਂ ਦੇ ਉੱਤੇ 6 ਸਵਾਰ ਨੇ, ਜਿਨ੍ਹਾਂ 6 ਦੇ ਵਿੱਚੋਂ ਇੱਕ ਤੇਗ ਬਹਾਦਰ। ਸੁਣ ਅਦਾਲਤੀ ਔਰ ਹਰ ਖਾਨਾ, ਔਚਕ ਭਇਓ ਆਪਣੋ ਜਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਕੋਤਵਾਲ ਨੇ ਸਤਿਗੁਰੂ ਤੇਗ ਬਹਾਦਰ ਜੀ ਦਾ ਨਾਂ ਸੁਣਿਆ ਤੇ ਬਹੁਤ ਖੁਸ਼ ਹੋਇਆ,
ਔਚਕ ਭਲੋ ਆਪਣੋ ਜਾਣਾ, ਭਾਵ ਕੇ ਅਚਾਨਕ ਹੀ ਉਹਨੇ ਜਾਣਿਆ ਕਿ ਮੇਰਾ ਤੇ ਭਲਾ ਹੋਵੇ।
ਜਿਸ ਕੇ ਹਿਤ ਖੋਜਣ ਬਹੁ ਦੇਸ਼, ਗਹਿਣ ਸ਼ਾਹ ਨਿਤ ਚਹਿ ਵਿਸ਼ੇਸ਼।
ਸੋਚਣ ਲੱਗਾ ਕੋਤਵਾਲ ਕਿ ਜਿਹਦੀ ਖੋਜ ਸਾਰੇ ਦੇਸ਼ ਦੇ ਵਿੱਚੋਂ ਕੀਤੀ ਜਾ ਰਹੀ ਹੈ, ਬਾਦਸ਼ਾਹ ਜਿਹਨੂੰ ਹਮੇਸ਼ਾ ਹੀ ਖੋਜਣਾ ਚਾਹੁੰਦਾ ਹੈ, ਉਹ ਤੇ ਅਚਾਨਕ ਹੀ ਮੇਰੇ ਹੱਥੀ ਚੜ ਜਾਏਗਾ।
ਆਏ ਅਚਾਨਕ ਹੀ ਅਬ ਗਯੋ, ਖੋਜੈ ਕਹੂ ਨ ਪ੍ਰਾਪਤ ਪਯੋ।
ਕੋਤਵਾਲ ਸੋਚਣ ਲੱਗਾ ਕਿ ਜਿਹਦੀ ਭਾਲ ਸਾਰੇ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਜਿਹੜਾ ਅਜੇ ਤੱਕ ਨਹੀਂ ਲੱਭਿਆ, ਅਚਾਨਕ ਹੀ ਮੇਰੇ ਕੋਲ ਆ ਗਿਆ।
ਗਹਿ ਕਰ ਸੁਧ ਕੋ ਦੇਹ ਪਠਾਈ, ਸ਼ਾਹ ਪ੍ਰਸੰਨ ਹੋਏ ਅਦ ਕਾਈ।
ਕੋਤਵਾਲ ਸੋਚਦਾ ਕਿ ਤੇਗ ਬਹਾਦਰ ਨੂੰ ਫੜ ਕੇ ਫੇਰ ਜਿਹੜੀ ਖਬਰ ਹੈ ਉਹ ਮੈਂ ਬਾਦਸ਼ਾਹ ਦੇ ਕੋਲ ਭੇਜਾਂਗਾ ਤੇ ਜਦੋਂ ਬਾਦਸ਼ਾਹ ਇਸ ਖਬਰ ਨੂੰ ਸੁਣੇਗਾ ਤੇ ਮੇਰੇ ਉੱਤੇ ਬਹੁਤ ਜ਼ਿਆਦਾ ਖੁਸ਼ ਹੋਏਗਾ।
ਇਮ ਠਹਿਰਾਏ ਵਿਚਾਰ ਤੇ ਔਰੇ, ਮਮਟ ਗਏ ਸਿਪਾਹੀ ਥੋਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਕੋਤਵਾਲ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ, ਫਿਰ ਇੱਕ ਹੋਰ ਗੱਲ ਸੋਚੀ। ਮਾਮ ਟੇਕੇ ਹੈ ਸਿਪਾਹੀ ਥੋੜੇ, ਸੋਚਣ ਲੱਗਾ ਕਿ ਮੇਰੇ ਕੋਲ ਤੇ ਥੋੜੇ ਜੇ ਸਿਪਾਹੀ ਨੇ।
ਕਿਲੇਦਾਰ ਕੇ ਪਹੁੰਚੋ ਪਾਸ, ਸਰਵ ਬਾਰਤਾ ਕਰੀ ਪਰ ਕਾਸ਼।
ਫਿਰ ਕਿਲੇ ਦੇ ਦਰੋਗੇ ਦੇ ਕੋਲ ਇਹ ਕੋਤਵਾਲ ਜਾ ਪਹੁੰਚਿਆ, ਉਹਨੂੰ ਸਾਰੀ ਜਾ ਕੇ ਵਾਰਤਾ ਸੁਣਾਈ।
ਕਹਿੰਦਾ ਤੁਝ ਮੁਝ ਪਰ ਪ੍ਰਸੰਨ ਹੋਇ ਸ਼ਾਹੂ, ਔਚਕ ਆਏ ਗਯੋ ਗੁਰ ਪਾਹੂ।
ਕਹਿੰਦਾ ਕਿ ਅਚਾਨਕ ਹੀ ਤੇਗ ਬਹਾਦਰ ਇੱਕ ਬਾਗ ਦੇ ਵਿੱਚ ਪਹੁੰਚ ਗਿਆ ਹੈ ਤੇ ਜਦੋਂ ਅਸੀਂ ਉਹਨੂੰ ਕੈਦ ਕਰ ਲਵਾਂਗੇ ਤੇ ਫਿਰ ਤੇਰੇ ਉੱਤੇ ਤੇ ਮੇਰੇ ਉੱਤੇ ਬਾਦਸ਼ਾਹ ਬੜਾ ਪ੍ਰਸੰਨ ਹੋਏਗਾ।
ਜਿਸ ਹਿਤ ਕਈ ਬਾਰ ਪਰਵਾਨੇ, ਆਏ ਹੋਤੇ ਪਠੇ ਤਬ ਜਾਣੇ।
ਉਸ ਕਿਲੇ ਦੇ ਦਰੋਗੇ ਨੂੰ ਕੋਤਵਾਲ ਕਹਿੰਦਾ ਕਿ ਜਿਹਨੂੰ ਫੜਨ ਦੇ ਵਾਸਤੇ ਬਹੁਤੇ ਸਾਰੇ ਪ੍ਰਵਾਨੇ ਸਾਡੇ ਕੋਲ ਬਹੁਤੀ ਵਾਰੀ ਪਹੁੰਚੇ ਨੇ, ਅਚਾਨਕ ਉਹ ਸਾਡਿਆਂ ਹੱਥਾਂ ਦੇ ਵਿੱਚ ਅੱਜ ਆ ਜਾਏਗਾ।
ਇਸੀ ਰੀਤ ਸਭ ਦੇਸ਼ਨ ਮਾਹੀ, ਸ਼ਾਹ ਤਗੀਦ ਪਾਏ ਕਿਤਨਾਹੀ।
ਕਹਿੰਦਾ ਕਿ ਜਿਵੇਂ ਸਾਨੂੰ ਬੜੇ ਸੰਦੇਸ਼ੇ ਆਏ ਨੇ, ਬੜੇ ਪ੍ਰਵਾਨੇ ਆਏ ਨੇ ਕਿ ਤੇਗ ਬਹਾਦਰ ਨੂੰ ਕੈਦ ਕੀਤਾ ਜਾਵੇ ਜਿੱਥੋਂ ਵੀ ਲੱਭੇ, ਇਸੇ ਤਰੀਕੇ ਦੇ ਨਾਲ ਬਾਦਸ਼ਾਹ ਨੇ ਜਗ੍ਹਾ ਜਗ੍ਹਾ ਦੇ ਉੱਤੇ ਬਹੁਤੇ ਸਾਰੇ ਪ੍ਰਵਾਨੇ ਭੇਜੇ ਹੋਏ ਨੇ ਤੇ ਸਾਰੇ ਜਿੰਨੇ ਵੀ ਤੁਰਕ ਬਾਦਸ਼ਾਹ ਦੇ ਸੈਨਿਕ ਨੇ ਉਹ ਤੇਗ ਬਹਾਦਰ ਨੂੰ ਲੱਭ ਰਹੇ ਨੇ।
ਪੂਰਬ ਉੱਤਰ ਪੱਛਮ ਦੱਖਣ, ਖੋਜਤ ਰਹੇ ਨ ਲਹਿਓ ਵਿਚਚਨ।
ਕਹਿੰਦਾ ਹੈ ਦਰੋਗੇ ਨੂੰ ਕੋਤਵਾਲ ਕਿ ਜਿਹੜੇ ਗੁਰੂ ਤੇਗ ਬਹਾਦਰ ਨੂੰ ਹਰ ਇੱਕ ਦਿਸ਼ਾ ਦੇ ਵਿੱਚ ਲੱਭਿਆ ਜਾ ਰਿਹਾ ਪਰ ਅੱਜ ਤੱਕ ਕਿਸੇ ਦੇ ਵੀ ਹੱਥ ਤੇਗ ਬਹਾਦਰ ਨਹੀਂ ਲੱਗਿਆ। ਕਹਿੰਦਾ ਕਿ ਅੱਜ ਮੈਨੂੰ ਪਤਾ ਲੱਗਾ ਕਿ ਬਾਗ ਦੇ ਵਿੱਚ ਉਹ ਆਇਆ ਹੋਇਆ।
ਸੋ ਤੁਮ ਫਤਿਹ ਲਿਓ ਇਸ ਕਾਲਾ, ਗਹਿਲੀ ਜੈ ਗੁਰ ਕੋ ਦਰ ਹਾਲਾ।
ਇਸ ਕਰਕੇ ਸਾਨੂੰ ਆਪਣੇ ਕੰਮ ਦੇ ਵਿੱਚ ਜਿੱਤ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਸਾਨੂੰ ਚਾਹੀਦਾ ਕਿ ਅਸੀਂ ਦੋਵੇਂ ਜਾਣੇ ਰਲ ਕੇ ਉਸ ਗੁਰੂ ਤੇਗ ਬਹਾਦਰ ਨੂੰ ਕੈਦ ਕਰ ਲਈਏ ਜਿਹਨੂੰ ਬਾਦਸ਼ਾਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਚਾਹੀਦਾ ਕਿ ਛੇਤੀ ਹੀ ਉਸ ਗੁਰੂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਈਏ। ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਕਿਲੇ ਦੇ ਦਰੋਗੇ ਨੂੰ ਜਾ ਕੇ ਆਖੀ ਹੈ ਕੋਤਵਾਲ ਨੇ, ਥਾਣੇਦਾਰ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ
ਜੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।